And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ। ਅੱਜ ਵੈਸੇ ਕਹਿਣਾ ਚਾਹੀਦਾ ਵਿਜੇ ਜੀ ਸਟੂਡੀਓ 'ਚ ਆ ਗਏ।
ਸੋਚ ਹੀ ਰਿਹਾ ਸੀ ਤੁਸੀਂ ਇੱਦਾਂ ਕਹਿਣਾ। ਹੋਰ ਯਾਰ, ਦੋ ਕੁ ਦਿਨ ਮੈਂ ਬੋਲਿਆ ਬਹੁਤ ਘੱਟ।
ਹਾਂਜੀ, ਵਧੀਆ ਗੱਲ ਹੁੰਦੀ ਜੀ,
ਘੱਟ ਬੋਲਣਾ ਚਾਹੀਦਾ, ਸੋਚ ਕੇ ਬੋਲਣਾ ਚਾਹੀਦਾ
ਜੀ।
ਤੇ ਸੋਚ ਕੇ ਤਾਂ ਚਲੋ ਕੋਸ਼ਿਸ਼ ਕਰੀਦੀ ਹੈ ਹਮੇਸ਼ਾ ਹੀ ਬੋਲੀਏ, ਪਰ ਘੱਟ ਬੋਲਣ ਵਾਲੀ ਗੱਲ ਹੈ ਜਿਹੜੀ ਇਹ। ਦੋ ਕੁ ਦਿਨਾਂ ਤੋਂ ਇਹ ਪ੍ਰੈਕਟਿਸ ਕਰਨੀ ਪਈ ਮਜਬੂਰਨ।
ਕਿਹੋ ਜਿਹਾ ਮਹਿਸੂਸ ਹੋਇਆ?
ਬਹੁਤ ਵਸ ਜੀ, ਅੰਤਰ ਝਾਤ ਮਾਰ ਕੇ ਵੇਖਿਆ, ਫਿਰ ਮੈਨੂੰ ਅਹਿਸਾਸ ਹੋਇਆ ਵਧੀਆ ਬੰਦਾ ਮੈਂ।
ਐਨਲਾਈਟਨਮੈਂਟ ਹੋ ਗਈ,
ਐਨਲਾਈਟਨਮੈਂਟ ਹੋ ਗਈ ਇਹ ਗੱਲ ਦੀ, ਮੈਨੂੰ ਹੁਣ ਯਕੀਨ ਹੋ ਗਿਆ। ਨਹੀਂ ਪਰ ਇਟ ਵਾਜ਼ ਔਖਾ ਹੁੰਦਾ ਯਾਰ, ਔਖਾ ਹੁੰਦਾ, ਆਨੈਸਟਲੀ ਔਖਾ ਹੁੰਦਾ।
ਉਹ ਕਹਿੰਦੇ ਨਾ ਵੀ ਕਹਿੰਦੇ ਬਾਲੀ ਦੇ ਚੁੱਪ ਰਹਿਣਾ ਪਵੇ, ਕਹਿੰਦੇ ਪੱਥਰੀ ਹੋ ਜਾਂਦੀ ਕਈ।
ਮੈਂ ਆਪਣਾ, ਮੇਰਾ ਦੋਸਤ ਹੈਗਾ ਇੱਕ, ਹੀ ਲਿਵਜ਼ ਇਨ ਫੋਰਟ ਮੈਕਮਰੀ ਅਲਬਰਟਾ। ਉਹਦਾ ਮੈਨੂੰ ਉੱਥੋਂ ਫੋਨ ਆਇਆ, ਮੈਂ ਫੋਨ ਚੱਕਿਆ, ਕਹਿੰਦਾ ਕੀ ਹੋਇਆ? ਮੈਂ ਕਿਹਾ ਯਾਰ ਗਲਾ ਖਰਾਬ ਹੈ ਅਤੇ ਇੱਦਾਂ ਇੱਦਾਂ ਬੋਲ ਬਹਿ ਗਿਆ। ਅਤੇ ਉਹਨੇ 30 ਸਕਿੰਟ ਤਾਂ, ਮੈਂ ਕਿਹਾ ਤੂੰ ਦੱਸ ਕੀ ਗੱਲ ਕਰਦਾ? ਅਤੇ ਮੈਂ ਸਿਰਫ ਹੁੰਗਾਰਾ ਪਰ, ਅੱਛਾ ਓਕੇ। ਉਹ ਪਤਾ ਕੀ ਕਹਿੰਦਾ? ਉਹ ਕਹਿੰਦਾ ਯਾਰ ਰਹਿਣ ਦੇ ਫੋਨ ਰੱਖਦੇ, ਮੈਨੂੰ ਲੱਗੀ ਜਾਂਦਾ ਮੈਂ ਕਿਸੇ ਹੋਰ ਹੀ ਬੰਦੇ ਨਾਲ ਗੱਲ ਕਰ ਰਿਹਾ। ਕਹਿੰਦਾ ਸਰ ਠੀਕ ਹੋ, ਫਿਰ ਗੱਲ ਕਰਦੇ ਹਾਂ।
ਤੁਹਾਡੀ ਆਵਾਜ਼ ਖਰਾਬ ਹੋ ਵੀ ਬਹੁਤ ਜ਼ਿਆਦਾ ਗਈ।
ਹਾਂ ਯਾਰ, ਇੱਕਦਮ ਪਤਾ ਨਹੀਂ ਕੀ ਹੋਇਆ, ਪਰ ਐਨੀਵੇ ਆਲ ਇਜ਼ ਵੈਲ ਨਾਓ। ਉਹ ਗਾਣਾ ਸੀ ਨਾ, ਜਿਹੜਾ ਗਾਣਾ ਵੀ ਹੈਗਾ ਵੀ ਹੋਟੋ ਕੋ ਕਰਕੇ ਗੋਲ ਸੀਟੀ ਵਜਾ ਕੇ ਬੋਲ, ਬਸ ਉਹ ਸੀਟੀ ਵਜਾਉਣ ਜੋ ਗਏ,
ਵੱਜੀ ਹੋਈ ਸੀ
ਜਿਹੜੀ ਤੇ ਵੱਜੀ ਹੋਈ ਸੀ। ਪਰ ਵਾਸੂ ਜੀ, ਕੱਲ ਜਿਹੜਾ ਫੀਫਾ ਵਰਲਡ ਕੱਪ ਵਾਲਾ ਮੈਚ ਹੋਇਆ, ਉਹਨੇ ਤਾਂ ਜੋ ਕੈਨੇਡੀਅਨ ਫੈਨ ਜੋ ਕੂਕਾ ਮਾਰ ਰਹੇ ਨੇ, ਅੱਜ ਜੇ ਕਈਆਂ ਦੇ ਬੋਲ ਬੈਠੇ ਹੋਣਗੇ ਤਾਂ ਉਹਦਾ ਕਾਰਨ ਕੋਈ ਇਨਫੈਕਸ਼ਨ ਜਾਂ ਕੋਈ ਠੰਡਾ ਤੱਤਾ ਖਾਧਾ ਜਾਂ ਕੋਈ ਮੌਸਮ ਦਾ ਅਸਰ ਨਹੀਂ। ਉਹ ਕੈਨੇਡਾ ਦੀ ਕੱਲ੍ਹ ਦੀ ਜਿਹੜੀ ਜਿੱਤ ਹੈਗੀ ਆ 6-0 ਦੇ ਫਰਕ ਨਾਲ, ਕੈਨੇਡੀਅਨ ਮੈਨ ਸੋਕਰ ਟੀਮ ਨੇ ਜੋ ਕੱਲ੍ਹ ਫਾਈਨਲੀ ਫੀਫਾ ਵਰਲਡ ਕੱਪ ਦੇ ਵਿੱਚ ਇੱਕ ਜਿੱਤ ਦਰਜ ਕਰ ਲਈ ਆ, ਉਹ ਉਹਦਾ ਨਤੀਜਾ ਹੈ।
6-0 ਕਿਸੇ ਨੇ ਦੇਖੋ ਐਕਸਪੈਕਟ ਨਹੀਂ ਸੀ ਕੀਤਾ, ਅਤੇ ਹੈਟ੍ਰਿਕ
ਯਾ।
ਸੋ ਉਹਦੇ ਵਿੱਚ
ਤੁਸੀਂ ਦੇਖੋ ਗੋਲਡਨ ਬੂਟ ਲਈ ਇਸ ਵੇਲੇ ਜੇ ਉਹ ਕੈਨੇਡੀਅਨ ਪਲੇਅਰ
ਜੋਨਾਥਨ ਡੇਵਿਡ,
ਜੋਨਾਥਨ ਡੇਵਿਡ ਜੇ ਕਿਸੇ ਨਾਲ ਇਸ ਵੇਲੇ ਟਾਈ ਤੇ ਨੇ ਤਾਂ ਹੋਲੇ ਨਾਲ ਮੈਸੀ ਆ
ਜੀ,
ਕਿਉਂਕਿ ਮੈਸੀ ਸਕੋਰਡ ਹੈਟ੍ਰਿਕ ਅ ਫਿਊ ਡੇਜ਼ ਗੋ ਨਾ
ਐਸ ਵੈਲ
ਯਾ।
ਸੋ 6-0 ਤੇ ਵਿਜੇ ਜੀ, ਜਿਸ ਤਰ੍ਹਾਂ ਦਾ ਮੈਚ ਸੀਗਾ ਇਦਾਂ ਲੱਗਿਆ ਵੀ ਕਤਰ ਵਾਲਿਆਂ ਦੇ ਕੋਲ ਤਾਂ ਬਾਲ ਆਈ ਨਹੀਂ।
ਹਾਂ,
ਸੋ ਜਿਵੇਂ ਕੈਨੇਡਾ
ਗੋਲੀ ਖੇਡ ਰਿਹਾ ਹੈ,
ਸੋ ਪੋਜੈਸ਼ਨ ਵੀ ਜੇ ਤੁਸੀਂ ਨੰਬਰਸ ਦੇਖੋਗੇ 78% ਪੋਜੈਸ਼ਨ ਕੈਨੇਡਾ ਦੇ ਕੋਲ ਰਹੀ ਹੈ
ਜੀ,
ਤੇ ਸਟ੍ਰਾਈਕਸ ਔਨ ਦਾ ਗੋਲ ਜਿਹੜੀਆਂ ਨੇ ਉਹ 31 ਸੀ ਕੈਨੇਡਾ ਦੀਆਂ, ਤੇ ਕਤਰ ਦੀਆਂ ਸਿਰਫ 2 ਸ਼ਾਟਸ ਔਨ ਟਾਰਗੇਟ ਸਾਡੀਆਂ 10, ਉਹਨਾਂ ਦੀਆਂ 0
ਜੀ,
ਤੇ ਪੋਜੈਸ਼ਨ 78%, ਪਾਸਿਸ ਸਾਡੇ 565, ਉਹਨਾਂ ਦੇ ਸਿਰਫ 137
ਜੀ,
ਪਾਸ ਐਕੂਰੇਸੀ ਸਾਡੀ 93%, ਉਹਨਾਂ ਦੀ ਸਿਰਫ 68%
ਜੀ,
ਤੇ ਬਾਕੀ ਵੀ ਜਿਹੜੇ 2 ਰੈੱਡ ਕਾਰਡ ਹੋਏ, ਤੇ ਫਿਰ ਉਸ ਤੋਂ ਬਾਅਦ ਇਸਮਾਇਲ ਕੋਨੀ ਜੋ ਜ਼ਖਮੀ ਹੋਏ, ਤੇ ਉਹਨਾਂ ਨੂੰ ਸਬਸਟੀਟਿਊਟ ਕਰਨ ਵਾਸਤੇ ਜਿਹੜਾ ਪਲੇਅਰ ਫੀਲਡ ਤੇ ਆਏ ਨੇਥਨ ਸਾਲੀਬਾ, ਉਹਨਾਂ ਨੇ ਆ ਕੇ ਗੋਲ ਕੀਤਾ
ਜੀ,
ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਟ੍ਰਿਬਿਊਟ ਦਿੱਤੀ ਜਾ ਕੇ ਇਸਮਾਇਲ ਕੋਨੀ ਦੀ ਜਰਜ਼ੀ ਉਹਨਾਂ ਨੇ ਨੰਬਰ 8 ਵਾਲੀ
ਉਹਨਾਂ ਨੇ ਦਿਖਾਈ,
ਉਹ ਦਿਖਾਈ ਉੱਥੇ, ਤੇ ਉਸ ਦੀ ਵੀ ਬੜੀ ਤਾਰੀਫ।
ਇਸਮਾਇਲ ਕੋਨੀ ਦੀ ਅਪੈਰੈਂਟਲੀ ਵਾਸੂ ਜੀ ਲੱਤ ਟੁੱਟ ਗਈ ਆ।
ਹਾਂਜੀ ਹਾਂਜੀ।
ਸੋ ਬਾਅਦ ਦੇ ਵਿੱਚ ਉਹਨਾਂ ਨੇ ਪਲੇਅਰਸ ਨੇ ਦੱਸਿਆ, ਕਹਿੰਦੇ ਸਾਨੂੰ ਤਾਂ ਫੀਲਡ ਦੇ ਉੱਪਰ ਸਨੈਪ ਸੁਣਾਈ ਦਿੱਤਾ
ਜੀ ਜੀ ਜੀ,
ਕਿ
ਪਲੇਅਰਸ ਬੜੇ ਉੱਥੇ ਇਮੋਸ਼ਨਲ, ਬਾਕੀ ਪਲੇਅਰਸ ਜਿਹੜੇ ਸੀਗੇ
ਜੀ ਜੀ ਜੀ,
ਕੁਝ ਪਲੇਅਰਸ ਦੀਆਂ ਅੱਖਾਂ ਦੇ ਵਿੱਚ ਤਾਂ ਹੰਝੂ ਆ ਗਏ,
ਹੰਝੂ ਆ ਗਏ ਸੀ,
ਤੇ ਉਹ ਬੜੇ ਇਮੋਸ਼ਨਲ ਇੱਕ ਬੜੀ ਮੂਮੈਂਟ ਸੀ, ਤੇ ਬਾਅਦ ਵਿੱਚ ਜਦੋਂ ਟੀਮ ਜਿੱਤ ਗਈ ਆ ਤੇ ਪ੍ਰਾਈਮ ਮਿਨਿਸਟਰ ਨੇ ਡਰੈਸਿੰਗ ਰੂਮ ਦੇ ਵਿੱਚ ਜਾ ਕੇ ਸਾਰੀ ਟੀਮ ਨੂੰ ਐਡਰੈਸ ਕੀਤਾ, ਤੇ ਉਹਨਾਂ ਨੇ ਵੀ ਇਸਮਾਇਲ ਕੋਨੀ ਦਾ ਜ਼ਿਕਰ ਕੀਤਾ, ਤੇ ਉਹਨਾਂ ਨੇ ਖਾਸ ਤੌਰ ਤੇ ਨੇਥਨ ਸਲੀਬਾ ਨੂੰ ਵੀ ਕਿਹਾ ਵੀ ਜਿਸ ਤਰੀਕੇ ਤੁਸੀਂ ਉਹ, ਤੁਹਾਡਾ ਜਿਹੜਾ ਜੈਸਚਰ ਸੀ ਵੀ ਉਹ ਸਾਰੇ ਕੈਨੇਡੀਅਨਸ ਨੇ ਦੇਖਿਆ ਤੇ ਸਾਰੇ ਤੁਹਾਡੇ ਤੋਂ ਇੰਸਪਾਇਰ ਹੋਣਗੇ। ਉਹਨਾਂ ਨੇ ਕਿਹਾ ਵੀ ਅੱਜ ਬਹੁਤ ਸਾਰੇ ਲੋਕ ਕੈਨੇਡੀਅਨਸ, ਲਗਭਗ ਸਾਰੇ ਕੈਨੇਡੀਅਨਸ ਨੇ, ਤੇ ਵਿਸ਼ਵ ਦੇ ਵਿੱਚ ਵੀ ਇੱਕ ਵੱਡੇ ਹਿੱਸੇ ਨੇ, ਕਹਿੰਦੇ ਤੁਹਾਡਾ ਮੈਚ ਅੱਜ ਦੇਖਿਆ, ਤੇ ਜਿਨ੍ਹਾਂ ਨੇ ਨਹੀਂ ਦੇਖਿਆ ਹੋਏਗਾ ਕਹਿੰਦੇ ਆਈ ਐਮ ਸ਼ੋਰ ਕੱਲ੍ਹ ਤੱਕ ਉਹ ਸਾਰੀ ਦੁਨੀਆ ਮੈਚ ਦੀ ਹਾਈਲਾਈਟਸ ਕਹਿੰਦੇ ਜ਼ਰੂਰ ਦੇਖੇਗੀ।
ਬਸੋ ਜੀ, ਕੱਲ੍ਹ ਤੋਂ ਪਹਿਲਾਂ ਤਾਂ ਗੱਲ ਇਹ ਹੁੰਦੀ ਸੀ ਕੈਨੇਡੀਅਨ ਮੈਨ ਸੋਕਰ ਟੀਮ ਨੇ ਅਜੇ ਤੱਕ ਫੀਫਾ ਵਰਲਡ ਕੱਪ ਦੇ ਵਿੱਚ ਕੋਈ ਵੀ ਮੈਚ ਨਹੀਂ ਜਿੱਤਿਆ। ਪਹਿਲੀ ਕੈਨੇਡਾ ਦੀ ਜਿਹੜੀ ਅਪੀਅਰੈਂਸ ਸੀਗੀ ਫੀਫਾ ਵਰਲਡ ਕੱਪ, ਦੈਟ ਵਾਜ਼ ਇਨ 1986। 1986 ਤੋਂ ਬਾਅਦ ਫਿਰ 2022 ਵਾਲੇ ਵਰਲਡ ਕੱਪ 'ਚ ਪਿਛਲੀ ਵਾਰ ਜਿਹੜਾ ਕਤਰ 'ਚ ਹੋਇਆ ਸੀ ਉੱਥੇ ਵੀ ਖੇਡਣ ਗਏ ਸੀ। ਹੁਣ ਤੱਕ ਦਾ ਜਿਹੜਾ ਕੈਨੇਡਾ ਦਾ ਸਭ ਤੋਂ ਵਧੀਆ ਫੀਫਾ ਵਰਲਡ ਕੱਪ ਦਾ ਰਿਜ਼ਲਟ ਸੀ ਉਹ ਸੀ ਇਸੇ ਹੀ ਟੂਰਨਾਮੈਂਟ ਦੇ ਵਿੱਚ ਪਿਛਲੇ ਹਫ਼ਤੇ ਖੇਡਿਆ ਗਿਆ ਪਹਿਲਾ ਮੈਚ, ਜਿਹੜਾ ਟੋਰੋਂਟੋ 'ਚ ਹੋਇਆ ਸੀ ਬੋਸਨੀਆ ਅਤੇ ਹਰਜ਼ੋਗੋਵੀਨਾ ਦੇ ਨਾਲ, ਜਿਹੜਾ ਡਰੋਅ ਹੋ ਗਿਆ ਸੀ ਮੈਚ। ਸੋ ਉਹ ਡਰੋਅ ਤੋਂ ਬਾਅਦ ਕੱਲ੍ਹ 6-0 ਦੇ ਫਰਕ ਨਾਲ ਜਿਹੜੀ ਜਿੱਤ ਦਰਜ ਕੀਤੀ ਆ। ਇੱਕ ਤਾਂ ਹੁਣ ਦੇਖੋ ਕੈਨੇਡਾ ਪਹਿਲੇ ਨੰਬਰ 'ਤੇ ਆ ਗਿਆ ਆਪਣੇ ਗਰੁੱਪ ਦੇ ਵਿੱਚ, ਅਗਲੇ ਵੈਨਸਡੇ ਕੈਨੇਡਾ ਦਾ ਮੈਚ ਹੈਗਾ ਸਵਿਟਜ਼ਰਲੈਂਡ ਦੇ ਨਾਲ, ਸਵਿਟਜ਼ਰਲੈਂਡ ਇਸ ਵੇਲੇ ਦੂਜੇ ਨੰਬਰ 'ਤੇ, ਪੁਆਇੰਟ ਦੋਹਾਂ ਦੇ 3-3 ਨਹੀਂ ਆ, ਕਿਉਂਕਿ ਸਵਿਟਜ਼ਰਲੈਂਡ ਨੇ ਵੀ ਕੱਲ੍ਹ ਬੋਸਨੀਆ ਹਰਜ਼ੋਗੋਵੀਨਾ ਨੂੰ ਹਰਾਇਆ,
4-1
ਦੇ ਫਰਕ ਨਾਲ ਉਹਨਾਂ ਨੇ ਹਰਾਇਆ, ਅਤੇ ਪਰ ਹੁਣ ਕਿਉਂਕਿ ਕੈਨੇਡਾ ਦੇ ਟੋਟਲ ਗੋਲਸ ਜ਼ਿਆਦਾ ਨੇ ਇਸ ਕਰਕੇ ਰੈਂਕਿੰਗ ਦੇ ਵਿੱਚ ਕੈਨੇਡਾ ਉੱਤੇ ਆ। ਅਗਲੇ ਵੈਨਸਡੇ ਇੱਥੇ ਹੀ ਬੀ ਸੀ ਪਲੇਸ ਦੇ ਵਿੱਚ ਸਵਿਟਜ਼ਰਲੈਂਡ ਅਤੇ ਕੈਨੇਡਾ ਦਾ ਮੈਚ ਹੋਣਾ, ਅਤੇ ਜੇ ਕੈਨੇਡਾ ਉਸ ਮੈਚ ਨੂੰ ਟਾਈ ਵੀ ਕਰ ਲੈਂਦੇ ਆ ਤਾਂ ਫਿਰ ਆਪਣੇ ਗਰੁੱਪ ਦੇ ਵਿੱਚ ਪਹਿਲੇ ਨੰਬਰ 'ਤੇ ਰਹਿੰਦੇ ਹੋਏ ਰਾਊਂਡ ਆਫ 32 ਵਾਸਤੇ ਕੁਆਲੀਫਾਈ ਕੈਨੇਡੀਅਨ ਟੀਮ ਨੇ ਕਰ ਜਾਣਾ।
ਬਿਲਕੁਲ, ਸੋ ਐਵਰੀਬਡੀ ਇਜ਼ ਲੁਕਿੰਗ ਫੋਰਵਰਡ ਟੂ ਦੈਟ। ਅਤੇ ਜਿਹੜਾ ਬੁੱਧਵਾਰ ਵਾਲਾ ਮੈਚ ਆ ਉਹ ਵੀ ਵੈਨਕੂਵਰ ਦੇ ਵਿੱਚ ਹੀ
ਇੱਥੇ ਹੋਣਾ,
ਅਤੇ ਕੈਨੇਡਾ ਦੀ ਟੀਮ ਦੇ ਕੋਲ ਇਹ ਵੀ ਐਡਵਾਂਟੇਜ ਆ, ਦੇ ਡੋਂਟ ਹੈਵ ਟੂ ਟਰੈਵਲ।
ਰਾਈਟ,
ਸੋ ਇੱਥੇ ਰਹਿ ਕੇ ਹੀ ਓ ਬੀ ਸੀ ਪਲੇਸ ਦੇ ਵਿੱਚ ਉਸੇ ਮਾਹੌਲ ਦੇ ਵਿੱਚ ਰਹਿ ਕੇ ਉੱਥੇ ਪ੍ਰੈਕਟਿਸ ਕਰਕੇ ਸੋ ਮੈਚ ਖੇਡ ਸਕਦੇ ਨੇ। ਸੋ ਇਹ ਵੀ ਇੱਕ ਐਡਵਾਂਟੇਜ ਆ ਟੀਮ ਕੈਨੇਡਾ ਦੇ ਕੋਲ।
ਅਤੇ
ਵੈਨਕੂਵਰ ਦੇ ਵਿੱਚ ਵਿਜੇ ਜੀ, ਵਨ ਕੈਨ ਓਨਲੀ ਇਮੈਜਿਨ ਕਿ ਬੁੱਧਵਾਰ ਨੂੰ ਕਿਹੋ ਜਿਹਾ ਮਾਹੌਲ ਹੋਣ ਜਾ ਰਿਹਾ।
ਸਹੀ ਗੱਲ,
ਅਤੇ ਕੱਲ੍ਹ ਜੋ ਮਾਹੌਲ ਜਿਸ ਤਰ੍ਹਾਂ ਦਾ ਹੋਇਆ ਮੈਚ ਤੋਂ ਪਹਿਲਾਂ ਵੀ, ਬੀ ਸੀ ਪਲੇ ਸਟੇਡੀਅਮ ਵੱਲ ਜਾਂਦਾ ਹੋਇਆ ਹਜੂਮ, ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਵੀਡੀਓਜ਼ ਉਹ ਕਿੰਨੀਆਂ ਵਾਇਰਲ ਹੋ ਰਹੀਆਂ ਨੇ, ਅਤੇ ਮੈਚ ਤੋਂ ਬਾਅਦ ਫੈਨ
ਜ਼ੋਨ ਜਿਹੜੇ ਹੈਗੇ ਆ,
ਅਤੇ ਮੈਚ ਤੋਂ ਬਾਅਦ ਫਿਰ ਗ੍ਰੈਨਵਿਲ ਸਟਰੀਟ 'ਤੇ, ਮੇਨ ਸਟਰੀਟ 'ਤੇ, ਅਤੇ ਪੂਰੇ ਵੈਨਕੂਵਰ ਡਾਊਨ ਟਾਊਨ ਦੇ ਵਿੱਚ ਹੀ ਜਿਸ ਤਰ੍ਹਾਂ ਦਾ ਮਾਹੌਲ ਰਿਹਾ।
ਅਤੇ
ਈਵਨ ਜਿਹੜੀਆਂ ਫੈਨ ਜ਼ੋਨਸ ਦਾ ਤੁਸੀਂ ਜ਼ਿਕਰ ਕੀਤਾ, ਇੱਥੇ ਸਰੀ ਦੇ ਵਿੱਚ ਵੀ ਸਿਟੀ ਸੈਂਟਰ ਦੇ ਵਿੱਚ ਜਿਹੜਾ ਵਿਊਇੰਗ ਏਰੀਆ ਬਣਾਇਆ ਗਿਆ, ਉੱਥੇ ਮੇਅਰ ਬ੍ਰੈਂਡਾ ਲੋਕ ਪਹੁੰਚੇ ਹੋਏ ਸੀ, ਹੋਰ ਵੀ ਕੁਝ ਸਿਆਸਤਦਾਨ ਵੀ ਪਹੁੰਚੇ ਹੋਏ ਸੀ। ਮਾਹੌਲ ਉੱਥੇ ਵੀ ਬੜਾ ਜ਼ਬਰਦਸਤ, ਮਤਲਬ ਪੋਲੀਟੀਕਲੀ ਨਹੀਂ ਵੈਸੇ, ਸੋਕਰ ਵਾਈਜ਼ ਬੜਾ ਇੱਕ ਇਲੈਕਟ੍ਰਿਕ ਮਾਹੌਲ ਸੀ। ਅਤੇ ਕੱਲ੍ਹ ਕਨੈਕਟ ਐਫ ਐਮ ਨੇ ਵੀ ਉੱਥੋਂ ਪੂਰਾ ਕਵਰੇਜ ਕੀਤਾ। ਸੋ ਇਟ ਵਾਜ਼ ਬਿਊਟੀਫੁਲ ਟੂ ਸੀ। ਅਤੇ ਜਿਹੜੇ ਉਹ ਸ਼ੱਕ ਸ਼ੁਬੇ ਸੀ ਸਾਰੇ, ਮੈਨੂੰ ਲੱਗਦਾ ਹੁਣ ਦੂਰ ਹੋ ਗਏ ਹੋਣਗੇ ਵੀ ਫੀਫਾ ਵਰਲਡ ਕੱਪ ਕਰਾਉਣਾ ਚਾਹੀਦਾ ਸੀ ਕਿ ਨਹੀਂ। ਐਟਲੀਸਟ ਕੱਲ੍ਹ ਸ਼ਾਮ ਨੂੰ ਜੇ ਤੁਸੀਂ ਕਿਸੇ ਵੀ ਕੈਨੇਡੀਅਨ ਨੂੰ ਪੁੱਛਦੇ ਕਿ ਇਜ਼ ਇਟ ਵਰਥ ਇਟ,
ਇਟ ਇਜ਼ ਵਰਥ,
ਨੋਬਡੀ ਵੁੱਡ ਹੈਵ ਸੈਡ ਨੋ।
ਜੀ, ਬਾਕੀ ਵਾਸਤੇ ਜੀ ਸਟੇਡੀਅਮ ਸੋਹਣਾ ਬੜਾ ਲੱਗਦਾ ਯਾਰ, ਜਿਹੜਾ ਬੀ ਸੀ ਪਲੇਸ, ਇਟ ਲੁੱਕ ਸੋ ਬਿਊਟੀਫੁਲ। ਈਵਨ ਜਿਹੜੇ ਕੁਝ ਖਿਡਾਰੀ ਵੀ ਨੇ ਉਹਨਾਂ ਦਾ ਵੀ ਕਹਿਣਾ ਵੀ ਜਿਹੜੀ ਗਰਾਸ ਹੈ ਇੱਥੇ, ਕਮਾਲ ਦੀ ਗਰਾਸ ਹੈ,
ਐਬਰਟਸਫੋਰਡ
ਜੁਗਾਈ ਹੋਈ ਗਰਾਸ ਇਸ ਵੇਲੇ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੋ ਰਹੀ ਆ,
ਅਤੇ
ਜਿਹੜੇ ਦੁਨੀਆ ਭਰ ਦੇ ਚੋਟੀ ਦੇ ਸੋਕਰ ਪਲੇਅਰਸ ਨੇ ਉਹ ਉਸ ਗਰਾਸ ਨੂੰ ਕਹਿ ਲਓ ਕਿ ਇੱਕ ਸਟੈਂਪ ਆਫ ਅਪਰੂਵਲ ਦੇ ਰਹੇ ਨੇ ਕਿ ਬਿਲਕੁਲ ਸਹੀ ਆ। ਅੱਛਾ, ਬਾਕੀ ਦੇਖੋ ਜਿਹੜਾ ਕੱਲ੍ਹ ਵਾਲਾ ਮੈਚ ਸੀ, ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਵੀ 2 ਦਾ ਕਤਰ ਦੇ ਖਿਡਾਰੀਆਂ ਨੂੰ ਰੈੱਡ ਕਾਰਡ ਮਿਲਿਆ। ਸੋ ਬਾਏ ਦੀ ਐਂਡ ਆਫ ਦ ਗੇਮ ਉਹਨਾਂ ਦੇ ਤਾਂ ਨੰਬਰ ਆਫ ਪਲੇਅਰਸ ਦੀ ਫੀਲਡ 'ਤੇ 9 ਜਣੇ ਰਹਿ ਗਏ ਸੀ। ਕਤਰ ਦੀ ਨਾ ਵੈਸੇ ਉਹ ਇਸ ਪਿਛਲੇ ਟੂਰਨਾਮੈਂਟ ਨੂੰ ਇਸ ਕਰਕੇ ਖੇਡ ਗਏ ਫੀਫਾ ਵਰਲਡ ਕੱਪ ਕਿਉਂਕਿ ਹੋਸਟ ਨੇਸ਼ਨ ਕਤਰ ਸੀ। ਐਤਕੀ ਇਸ ਕਰਕੇ ਉਹ ਸ਼ਾਮਲ ਹੋ ਸਕੇ ਕਿਉਂਕਿ ਟੂਰਨਾਮੈਂਟ ਦਾ ਫੋਰਮੈਟ ਵਧਾ ਕੇ 32 ਤੋਂ 48 ਟੀਮਸ ਦਾ ਕੀਤਾ ਹੋਇਆ ਸੀ। ਕੈਨੇਡਾ ਨੇ ਤਾਂ ਭਾਵੇਂ ਦੇਖੋ ਰੈਂਕਿੰਗ ਛੱਡੋ, ਕਿਉਂਕਿ ਕੈਨੇਡਾ ਐਤਕੀ ਵਨ ਆਫ ਦ ਹੋਸਟ ਕੰਟਰੀਜ਼ ਹੈ, ਜਿਵੇਂ ਪਿਛਲੀ ਵਾਰ ਕਤਰ ਦਾ ਦਾਅ ਲੱਗ ਗਿਆ ਸੀ, ਐਤਕੀ ਕੈਨੇਡਾ ਨੂੰ ਵੀ ਮੌਕਾ ਉਹ ਮਿਲ ਜਾਣਾ ਸੀ ਖੇਡਣ ਦਾ। ਪਰ ਕਿਉਂਕਿ ਐਤਕੀ ਨੰਬਰ ਆਫ ਟੀਮਸ ਵੱਧ ਗਈਆਂ ਨੇ, ਇਸੇ ਕਰਕੇ ਕੁਝ ਤਾਂ ਕੰਟਰੀਜ਼ ਦੇ ਨਾਮ ਇਹੋ ਜਿਹੇ ਨੇ ਵਾਸੂ ਜੀ ਕਿ ਲੋਕਾਂ ਨੂੰ ਪਤਾ ਹੀ ਨਹੀਂ ਵਿੱਚ ਇਹ ਵੀ ਮੁਲਕ ਹੈਗਾ। ਆਹ ਕੈਰੇਬੀਅਨ ਦੇ ਵਿੱਚ ਨਿੱਕਾ ਜਿਹਾ ਆਈਲੈਂਡ ਜਿਹੜਾ ਅਸਲ ਦੇ ਵਿੱਚ ਨੈਦਰਲੈਂਡਸ ਦੇ ਕਿੰਗਡਮ ਦੇ ਅਧੀਨ ਆਉਂਦਾ,
ਉਹਨੂੰ ਨੈਦਰਲੈਂਡਸ ਦੀ ਬੀ ਟੀਮ ਹੀ ਕਹੀ ਜਾਂਦੀ।
ਹਾਂ ਸਹੀ ਗੱਲ ਆ, ਮਤਲਬ ਇਹ ਨਾਮ ਇਹੋ ਜਿਹੇ ਆ ਵੀ ਜੇ ਪਾਸਵਰਡ ਰੱਖਣਾ ਹੋਏ ਨਾ ਤੁਸੀਂ ਆਪਣਾ ਕੋਈ, ਜਿਹੜਾ ਕੋਈ ਗੈਸ ਨਾ ਕਰ ਸਕੇ, ਕੁਝ ਮੁਲਕ ਇਹੋ ਜਿਹੇ ਨੇ ਉਹਨਾਂ ਦੇ ਨਾਮ ਪਾਸਵਰਡ ਰੱਖੇ ਜਾ ਸਕਦੇ ਆ,
ਕਿਉਂਕਿ ਉਹ ਜਿਹੜੀ ਟੀਮ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾਮ ਮੈਨੂੰ ਵੀ ਨਹੀਂ ਉਹਦਾ ਲੈਣਾ ਹੁੰਦਾ। ਤੇ ਉਹ ਉਹਦੀ ਟੀਮ ਦੇ ਵਿੱਚ ਵੀ ਬਹੁਤੇ, ਹਾਂ ਉਹਦੇ ਵੀ ਜਿਹੜੇ ਬਹੁਤੇ ਪਲੇਅਰਸ ਨੇ ਉਹ ਨੈਦਰਲੈਂਡਸ ਦੇ ਹੀ ਜੰਪਲ ਨੇ।
ਰਾਈਟ,
ਤੇ ਸੋ ਇਸ ਕਰਕੇ ਕਿਹਾ ਜਾ ਰਿਹਾ ਵੀ ਤਾਂ ਨੈਦਰਲੈਂਡਸ ਦੀਆਂ ਦੋ ਦੋ ਟੀਮਾਂ ਖੇਡ ਰਹੀਆਂ ਵਰਲਡ ਕੱਪ ਦੇ ਵਿੱਚ।
ਸੋ ਵਧੀਆ ਮਾਹੌਲ ਸੀ। ਬਾਕੀ ਦੇਖੋ ਕੈਨੇਡਾ ਦੀ ਇਸ ਵੇਲੇ ਜਿਹੜੀ ਵਰਲਡ ਰੈਂਕਿੰਗ ਆ ਉਹ 30th ਆ, ਕਤਰ ਦੀ 56ਵੀਂ ਰੈਂਕਿੰਗ ਆ। ਇਸ ਤੋਂ ਪਹਿਲਾਂ ਕੈਨੇਡਾ ਦਾ ਜਿਹੜਾ ਮੈਚ ਹੋਇਆ ਸੀ ਬੋਸਨੀਅਨ ਹਰਜ਼ੋਗੋਵੀਨਾ ਨਾਲ, ਉਹਨਾਂ ਦੀ 64th ਰੈਂਕਿੰਗ ਆ। ਪਰ ਅਗਲੇ ਹਫ਼ਤੇ ਜਿਹੜਾ ਸਵਿਟਜ਼ਰਲੈਂਡ ਦੇ ਨਾਲ ਮੈਚ ਹੋਣਾ, ਸਵਿਟਜ਼ਰਲੈਂਡ ਇਜ਼ ਰੈਂਕਡ 19th,
ਉਹ ਮੁਕਾਬਲਾ ਥੋੜ੍ਹਾ ਫਸਵਾਂ ਹੋਣਾ। ਅਤੇ ਇਸ ਤੋਂ ਪਹਿਲਾਂ ਕਦੇ ਵੀ ਅੱਜ ਤੱਕ ਕੈਨੇਡਾ ਵਰਸਿਸ ਸਵਿਟਜ਼ਰਲੈਂਡ ਸੋਕਰ ਦਾ ਅਫੀਸ਼ੀਅਲ ਮੈਚ ਹੋਇਆ ਹੀ ਨਹੀਂ ਕਦੇ ਪਹਿਲਾਂ। ਫਰੈਂਡਲੀ ਮੈਚ ਇੱਕ ਅੱਧਾ ਪਹਿਲਾਂ ਉਹਨਾਂ ਨੇ ਕਿਤੇ 2002 ਜਾਂ ਬਹੁਤ ਪਹਿਲਾਂ ਕਦੇ ਖੇਡਿਆ ਸੀ,
ਅਤੇ
ਉਹਦੇ ਵਿੱਚ ਕੈਨੇਡਾ ਦੀ ਟੀਮ ਜਿੱਤੀ ਸੀ। ਫਰੈਂਡਲੀ ਮੈਚ ਸੀ ਉਹ, ਅਫੀਸ਼ੀਅਲੀ ਅੱਜ ਤੱਕ ਕਦੇ ਕਹਿੰਦੇ ਦੋਨਾਂ ਦੇ ਵਿਚਕਾਰ ਮੈਚ ਹੋਇਆ ਨਹੀਂ। ਸੋ ਪਹਿਲੀ ਵਾਰ ਇਹ ਮੈਚ ਹੋਣਾ ਅਤੇ ਸਾਡੀ ਹੋਮ ਗਰਾਊਂਡ 'ਤੇ ਹੋਣਾ, ਫਸਵਾਂ ਮੁਕਾਬਲਾ ਹੋਏਗਾ, ਮਾਹੌਲ ਬੜਾ ਜ਼ਬਰਦਸਤ ਹੋਏਗਾ
ਜੀ। ਸੋ ਦੈਟਸ ਔਨ ਵੈਨਸਡੇ
ਵਿਜੇ ਜੀ, ਟਿਕਟਾਂ ਮਿਲੋ ਤਾਂ ਟਿਕਟਾਂ 2 ਲੈ ਲਈ।
ਅੱਛਾ ਠੀਕ ਹੈ, ਠੀਕ ਹੈ ਬਸ ਜੀ। ਨਹੀਂ ਨਹੀਂ, ਟਿਕਟਾਂ ਪਤਾ ਕੀ ਆ,
ਜੇ
ਮਿਲਣਗੀਆਂ 2 ਨਹੀਂ ਬ੍ਰਦਰ, ਫਿਰ 3 ਲਵਾਂਗੇ।
ਅੱਛਾ,
ਜਸਪ੍ਰੀਤ ਸਿੱਧੂ ਜੀ ਨੂੰ ਵੀ ਨਾਲ ਲੈ ਕੇ ਚੱਲਾਂਗੇ,
ਉਹਨਾਂ ਦਾ ਵੀ ਬਣ,
ਕਿਉਂਕਿ ਜਸਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਵੀ ਗੱਲ ਕਰ ਰਿਹਾ ਸੀ ਕਿ ਆਵਾਜ਼ ਨਾ ਸਾਜ਼ ਹੋਈ, ਜਸਪ੍ਰੀਤ ਜੀ ਨੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੰਭਾਲੀ, ਇਸੇ ਕਰਕੇ ਮੈਂ ਚੁੱਪ ਹੋ ਕੇ ਬੈਠਣ ਜੋਗਾ ਹੋਇਆ।
ਜੀ ਜੀ, ਇੱਦਾਂ ਫਿਰ ਵਿਜੇ ਜੀ ਦੇਖੋ, ਇਹ ਨਾ ਬੜਾ ਔਖਾ ਹੁੰਦਾ, ਫਿਰ ਲਿਸਟ ਬਣਾਉਣੀ ਪੈ ਜਾਵੇ, ਫਿਰ ਪਰਵੇਜ਼ ਜੀ ਦਾ ਵੀ ਬਣਦਾ।
ਹਾਂ ਸਹੀ ਗੱਲ,
ਪਰਵੇਜ਼ ਜੀ ਬੜਾ ਵਧੀਆ ਕਵਰੇਜ ਕਰ ਰਹੇ ਨੇ ਪੂਰੇ ਸਾਰੇ ਮੈਚਿਸ
ਵਗੈਰਾ ਦਾ,
ਜਸਪ੍ਰੀਤ
ਜੀ ਦਾ ਬਣਦਾ। ਜੇ ਟਿਕਟਾਂ ਮਿਲਦੀਆਂ ਜਸਪ੍ਰੀਤ ਜੀ ਦਾ
ਕਹਿਣਾ, ਬਾਕੀ ਦਾ ਨਹੀਂ ਬਣਦਾ,
ਨਹੀਂ ਉਹਨਾਂ ਦਾ ਤਾਂ ਬਣਦਾ,
ਮੈਂ ਲਿਸਟ ਜਿਹੜੀ ਬਣਾਉਣੀ ਹੁੰਦੀ ਨਾ ਇੱਦਾਂ ਦੀ, ਇਹ ਬਹੁਤ ਔਖਾ ਕੰਮ ਹੁੰਦਾ।
ਮੈਂ ਕਹਿੰਦਾ ਜੇ ਟਿਕਟਾਂ ਹੀ ਤੁਹਾਡੇ ਕੋਲ ਤਿੰਨ ਆ ਗਈਆਂ ਜਾਂ ਦੋ ਆ ਗਈਆਂ, ਦੈਨ ਯੂ ਆਰ ਲਾਈਕ ਪ੍ਰਾਇਓਰਟਾਈਜ਼ਿੰਗ। ਉੱਧਰ ਅਮਨਦੀਪ ਭਾਜੀ ਹੱਸ ਰਹੇ ਆ, ਦਰਸ਼ ਭਾਜੀ ਹੱਸ ਰਹੇ ਆ,
ਦੇਖੋ ਉਹਨਾਂ ਸਾਰਿਆਂ ਦਾ ਬਣਦਾ, ਦਰਸ਼ ਦਾ ਵੀ ਬਣਦਾ,
ਫੈਨ ਜ਼ੋਨ ਚੱਲਦੇ ਆ ਸਾਰੇ।
ਹਾਂਜੀ
ਫੈਨ ਜ਼ੋਨ ਚੱਲ,
ਦੇਖਿਆ ਇੱਦਾਂ ਹੀ ਹੁੰਦਾ ਵਿਜੇ ਜੀ। ਮੇਰੇ ਨਾਲ ਸੱਚੀ ਕਈ ਵਾਰ ਇੱਦਾਂ ਹੋਇਆ, ਬੜਾ ਕਈ ਵਾਰੀ ਜੀ ਕੀਤਾ ਯਾਰ ਵੀ ਨਾ ਕੋਈ ਗੈਟ ਟੂਗੈਦਰ ਕਰੀਏ ਯਾਰ, ਵੀ ਆਪਣੇ ਜਿਹੜੇ ਯਾਰ ਦੋਸਤ ਨੇ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਸੱਦੀਏ ਅਤੇ ਕੋਈ ਇੱਕ ਜਿਵੇਂ ਗੈਟ ਟੂਗੈਦਰ ਹੋ ਜਾਏ। ਦੈਨ ਯੂ ਸਟਾਰਟ ਮੇਕਿੰਗ ਦਾ ਲਿਸਟ, ਫਿਰ ਉਹ ਚੱਕਰ ਹੁੰਦਾ ਕਿ ਉਹ ਲਿਸਟ ਤੁਸੀਂ ਸੋਚਿਆ ਹੁੰਦਾ ਯਾਰ ਵੀਹ ਪੱਚੀ ਬੰਦਿਆਂ ਦਾ ਕੋਈ ਆਪਾਂ ਗੈਟ ਟੂਗੈਦਰ ਕਰੀਏ, ਉਹ ਲਾਈਨ ਡਰਾ ਕਰਨੀ ਬੜੀ ਔਖੀ ਹੋ ਜਾਂਦੀ ਹੈ। ਵੇਅਰ ਡੂ ਯੂ ਡਰਾ ਦਾ ਲਾਈਨ? ਵੀ ਜੇ ਜਸਪ੍ਰੀਤ ਜੀ ਆਣਗੇ ਫਿਰ ਪਰਵੇਸ਼ ਜੀ ਵੀ ਆਣਗੇ, ਪਰਵੇਸ਼ ਜੀ ਆਣਗੇ ਤਾਂ ਫਿਰ ਯਾਰ ਅਮਨਦੀਪ ਜੀ ਮਾੜੇ ਨੇ, ਅਤੇ ਫਿਰ ਪੁਨੀਤ ਜੀ ਦਾ ਵੀ ਬਣਦਾ, ਫਿਰ ਯਾਰ ਦਰਸ਼ ਦਾ ਵੀ ਬਣਦਾ, ਫਿਰ ਉਹ ਲਿਸਟ ਕਰਦਿਆਂ ਕਰਦਿਆਂ 100 ਤੇ ਜਾ ਕੇ ਖਤਮ ਹੁੰਦੀ ਆ। ਜਿਹੜਾ ਪ੍ਰੋਗਰਾਮ ਤੁਸੀਂ ਸੋਚਿਆ ਹੁੰਦਾ 20-25 ਬੰਦਿਆਂ ਦਾ, ਉਹ ਲਿਸਟ ਬਣ ਜਾਂਦੀ 100 ਦੀ, ਫਿਰ ਬੰਦਾ ਕਹਿੰਦਾ ਚਲੋ ਛੱਡੋ ਪਰਾਂ, ਠੀਕ ਆ, ਫਿਰ ਉਹੀ ਫੈਨ ਜ਼ੋਨ ਨਹੀਂ ਠੀਕ ਹੈ,
ਫੈਨ ਜ਼ੋਨ ਨਹੀਂ ਠੀਕ ਹੈ,
ਇਹ ਬੜਾ ਔਖਾ ਕੰਮ ਹੈ।
ਬਸ ਜੀ ਹਾਂ, ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਨੇ ਜੀ, ਕਹਿੰਦੇ ਆਫਿਸ ਬੰਦ ਕਰਕੇ ਸਾਰੇ ਹੀ ਜਾਓ, ਇਹ ਮੈਸੇਜ ਆਇਆ ਵਟਸਐਪ 'ਤੇ। ਜਸਵਿੰਦਰ ਲਾਂਬਾ ਜੀ,
ਜੀ ਤਾਂ ਇੱਦਾਂ ਹੀ ਕਰਦਾ,
ਤੁਹਾਡੀ ਮੈਨੇਜਮੈਂਟ ਨਾਲ ਕਰਾਉਂਦੇ ਹਾਂ ਮੀਟਿੰਗ।
ਕੱਲ੍ਹ ਜਸਪ੍ਰੀਤ ਜੀ ਨੇ ਵੇਕਅਪ ਸੌਂਗ ਲਾਇਆ ਸੀ, ਜੀ ਕਰਦਾ ਘਰ ਛੱਡ ਕੇ ਮਲੰਗ ਹੋ ਜਾਵਾਂ।
ਅੱਛਾ,
ਉਦੋਂ ਅਸੀਂ ਗੱਲ ਕਰਦੇ ਸੀ ਕਿ ਵੀ ਯਾਰ ਵੀ ਜੀ ਤਾਂ ਬੜਾ ਕਰਦਾ ਵੀ ਆਪਾਂ ਵੀ ਅੱਜ ਡਾਊਨ ਟਾਊਨ ਚੱਲੀਏ,
ਜੀ ਜੀ
ਮੈਚ ਦੇਖੀਏ ਉੱਥੇ ਜਾ ਕੇ, ਮਾਹੌਲ ਬੜਾ ਜ਼ਬਰਦਸਤ।
ਜੀ ਜੀ ਬਿਲਕੁਲ, ਪਰ ਇਹ ਹੈ ਕਿ ਜਿਹਨਾਂ ਨੇ ਅੱਛਾ ਸਰੀ ਦੇ ਕਈ ਚਿਹਰੇ, ਕੱਲ੍ਹ ਮੈਂ ਮੈਚ ਦੇਖ ਰਿਹਾ ਸੀ ਘਰੇ ਬੈਠਾ, ਕਈ ਚਿਹਰੇ ਮੈਂ ਦੇਖੇ ਜਾਣ ਪਛਾਣ ਵਾਲੇ ਜਿਹੜੇ ਉੱਥੇ ਬੈਠੇ ਸੀ
ਲਾਈਵ
ਉੱਥੇ। ਹਾਂਜੀ,
ਬੀਸੀ ਪਲੇ ਸਟੇਡੀਅਮ ਦੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਦੇਖੇ ਜਿਹਨਾਂ ਨੇ ਉੱਥੋਂ ਲਾਈਵ ਕੀਤਾ ਹੋਇਆ ਸੀ।
ਹਾਂ, ਉਹ ਤਾਂ ਚਲੋ ਹੋਣਾ ਗਾ, ਜਿਹੜਾ TSN 'ਤੇ ਬ੍ਰੌਡਕਾਸਟ ਆ ਰਿਹਾ ਸੀ ਉਹਦੇ ਵਿੱਚ ਜਦੋਂ ਉਹ ਫੈਨਸ ਵਾਲੇ ਪਾਸੇ ਕੈਮਰਾ ਘੁਮਾਉਂਦੇ ਆ।
ਮੇਰਾ ਚੱਕਰ ਪਤਾ ਕੀ ਸੀ ਵਿਜੇ ਜੀ,
ਆਈ
ਵਾਸ ਆਲਸੋ ਪ੍ਰੀਪੇਅਰਿੰਗ ਫਾਰ ਦਾ ਈਵਨਿੰਗ
ਸ਼ੋਅ,
ਇੱਕ ਅੱਖ ਮੇਰੀ ਸਕਰੀਨ 'ਤੇ ਸੀ ਅਤੇ ਇੱਕ ਅੱਖ ਮੇਰੀ ਆਪਣੇ ਆਈਪੈਡ 'ਤੇ ਸੀ ਜਿੱਥੇ ਮੈਂ ਤਿਆਰੀ ਕਰ ਰਿਹਾ ਸੀ ਸ਼ਾਮ ਵਾਲੇ ਸ਼ੋਅ ਦੀ,
ਤੀਜੀ ਅੱਖ ਸੌਂ ਰਹੀ ਸੀ,
ਤੀਜੀ ਅੱਖ ਸੌਂ ਰਹੀ ਸੀ,
ਰੈਸਟ ਕਰ
ਤੇ ਅੰਦਰ ਵਾਲੀ ਜਿਹੜੀ ਉਹ ਕਹਿੰਦੇ ਨਾ ਵੀ ਅੰਤਰ ਝਾਤ ਵਾਲੀ ਜਿਹੜੀ ਅੱਖ ਹੁੰਦੀ ਹੈ ਉਹ ਮੈਨੂੰ ਕੋਸ ਰਹੀ ਸੀ, ਵਾਸੂ ਕੀ ਕਰ ਰਿਹਾ,
ਮੈਂ ਤਾਂ
ਅੱਜ ਤੈਨੂੰ ਡਾਊਨ ਟਾਊਨ ਹੋਣਾ ਚਾਹੀਦਾ ਸੀ।
ਜੀ ਜੀ, ਮੈਂ ਤਾਂ ਪਿਛਲੇ 2 ਦਿਨ ਯੂਜ਼ ਹੀ ਅੰਤਰ ਝਾਤ ਵਾਲੀ ਅੱਖ ਕੀਤੀਆਂ
ਜੀ, ਅਤੇ ਉਹਨੇ ਤੁਹਾਨੂੰ ਦੱਸਿਆ ਵੀ ਤੁਸੀਂ ਬਹੁਤ ਵਧੀਆ।
ਹਾਂ, ਉਹ ਤੋਂ ਮੈਨੂੰ ਰਿਅਲਾਈਜ਼ ਹੋਇਆ ਕਿ ਮੈਂ ਬਹੁਤ ਵਧੀਆ
ਸੱਚ ਬੋਲਦੀ ਹਾਂ ਤੁਹਾਡੀ ਅੰਦਰ ਵਾਲੀ।
ਵਾਸੂ ਜੀ, ਕੱਲ੍ਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੱਥੇ ਵੈਨਕੂਵਰ ਸਨ, ਜਿਵੇਂ ਅਸੀਂ ਸੋਕਰ ਮੈਚ ਦੀ ਗੱਲ ਕਰਕੇ ਹਟੇ ਹਾਂ, ਕੱਲ੍ਹ ਫੀਫਾ ਵਾਲਾ ਮੈਚ ਉਹ ਦੇਖਣ ਉੱਥੇ ਬੈਠੇ ਸਨ ਪ੍ਰਧਾਨ ਮੰਤਰੀ ਵੀ, ਹੀ ਵਾਸ ਦੇਅਰ ਐਟ ਦ ਬੀ ਸੀ ਪਲੇ ਸਟੇਡੀਅਮ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਵੈਨਕੂਵਰ ਦੇ ਵਿੱਚ ਇੱਕ ਅਨਾਊਂਸਮੈਂਟ ਕੀਤੀ ਆ, ਪ੍ਰੀਮੀਅਰ ਡੇਵਿਡ ਈਬੀ ਉਹਨਾਂ ਦੇ ਨਾਲ ਸਨ, ਪ੍ਰੋਵਿੰਸ਼ੀਅਲ ਹਾਊਸਿੰਗ ਮਿਨਿਸਟਰ ਕ੍ਰਿਸਟੀਨ ਬੋਇਲ, ਫੈਡਰਲ ਹਾਊਸਿੰਗ ਮਿਨਿਸਟਰ ਗ੍ਰੈਗਰ ਰੋਬਰਟਸਨ ਉਹ ਵੀ ਉਹਨਾਂ ਦੇ ਨਾਲ ਸਨ, ਹੋਰ ਵੀ ਕੁਝ ਅਧਿਕਾਰੀ ਉਹਨਾਂ ਦੇ ਨਾਲ ਇਸ ਅਨਾਊਂਸਮੈਂਟ ਵੇਲੇ ਸਨ। $5 billion ਦਾ ਹਾਊਸਿੰਗ ਐਂਡ ਇਨਫਰਾਸਟਰਕਚਰ ਫੰਡ ਇੱਕ ਸੈਟਅਪ ਕੀਤਾ ਜਾ ਰਿਹਾ, ਇਹਦੇ ਕਈ ਅਲੱਗ ਅਲੱਗ ਪਹਿਲੂ ਨੇ, ਕਈ ਇਹਦੀਆਂ ਅਲੱਗ ਅਲੱਗ, ਕਿਉਂਕਿ ਕੁਝ ਫੰਡਿੰਗ 10 ਸਾਲਾਂ ਵਾਸਤੇ ਆ, ਕੁਝ ਫੰਡਿੰਗ 3 ਸਾਲਾਂ ਵਾਸਤੇ ਆ, ਕੁਝ ਫੰਡਿੰਗ ਸੂਬੇ ਨੇ ਮੈਚ ਕਰਨੀ ਆ ਨਾਲ, ਸੋ ਅਲੱਗ ਅਲੱਗ ਪ੍ਰੋਗਰਾਮਸ ਨੇ। ਅਤੇ ਇਹਦੇ ਵਿੱਚ ਹੀ ਗੱਲ ਸੰਕੇਤ ਕੱਲ੍ਹ ਪ੍ਰਾਈਮ ਮਿਨਿਸਟਰ ਨੇ ਇਹ ਵੀ ਦਿੱਤਾ ਕਿ ਮੈਟਰੋ ਵੈਨਕੂਵਰ ਦੇ ਇਲਾਕੇ ਵੀ ਜਿਹੜੇ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਕੰਡੋਮੀਨੀਅਮਸ ਨੇ ਜਿਹੜੇ ਵਿਕ ਨਹੀਂ ਰਹੇ ਜਾਂ ਜਿਹੜੇ ਆਉਂਦੇ ਮਹੀਨਿਆਂ ਦੇ ਵਿੱਚ ਤਿਆਰ ਹੋਣਗੇ, ਜਿਹੜੇ ਜਿਨ੍ਹਾਂ ਨੂੰ ਵਿਕਣ ਦੇ ਵਿੱਚ ਮੁਸ਼ਕਲ ਆ ਰਹੀ ਆ, ਕਿ ਉਹਨਾਂ ਨੂੰ ਵੀ ਖਰੀਦ ਕੇ ਅਫੋਰਡੇਬਲ ਹਾਊਸਿੰਗ ਵਿੱਚ ਕਨਵਰਟ ਕਰਨ ਦਾ ਕੋਈ ਪਲਾਨ ਫੈਡਰਲ ਸਰਕਾਰ ਵੱਲੋਂ ਇਸ ਸਾਲ ਦੀ ਪਤਝੜ ਉੱਤੇ ਸਾਂਝਾ ਕੀਤਾ ਜਾਏਗਾ। ਕਿਉਂਕਿ ਪ੍ਰਧਾਨ ਮੰਤਰੀ ਦਾ ਕਹਿਣਾ ਇਹ ਹੈ ਕਿ ਜਿਹੜੇ ਜਦੋਂ ਬਣਿਆ ਜਦੋਂ ਬਣੀ ਹੋਈ ਇਨਵੈਂਟਰੀ ਵਿਕਦੀ ਨਹੀਂ ਤਾਂ ਇੱਕ ਤਰ੍ਹਾਂ ਪੂਰੀ ਦੀ ਪੂਰੀ ਜਿਹੜੀ ਹਾਊਸਿੰਗ ਮਾਰਕੀਟ ਉਹ ਫਰੀਜ਼ ਹੋ ਜਾਂਦੀ ਹੈ, ਫਿਰ ਨਵੀਂ ਕੰਸਟਰਕਸ਼ਨ ਨਹੀਂ ਹੁੰਦੀ, ਉਹਦੇ ਕਰਕੇ ਜੋਬਸ ਇੰਪੈਕਟ ਹੁੰਦੀਆਂ, ਉਹਦੇ ਕਰਕੇ ਲੈਂਡਿੰਗ ਇਨਵਾਇਰਮੈਂਟ ਸਾਰਾ ਕੁਝ ਇੰਪੈਕਟ ਹੁੰਦਾ। ਸੋ ਫੈਡਰਲ ਸਰਕਾਰ ਆਉਂਦੇ ਮਹੀਨਿਆਂ ਦੇ ਵਿੱਚ ਮੈਟਰੋ ਵੈਨਕੂਵਰ 'ਚ ਬਣੇ ਹਜ਼ਾਰਾਂ ਅਨਸੋਲਡ ਕੰਡੋਮੀਨੀਅਮਸ ਉਹ ਵੀ ਖਰੀਦਣ ਦੇ ਵੱਲ ਵਧੇਗੀ। ਸੋ ਇੱਕ ਤਰ੍ਹਾਂ ਕਿ ਡਿਵੈਲਪਰਸ ਵਾਸਤੇ ਬੇਲ ਆਊਟ ਹੈ ਇਹ।
ਯਾ, ਸੋ 2200 ਤੋਂ ਜ਼ਿਆਦਾ ਕਹਿ ਰਹੇ ਨੇ ਕਿ ਜਿਹੜੇ ਕੌਂਡੋਸ ਤਿਆਰ ਪਏ ਨੇ, ਖਾਲੀ ਪਏ ਨੇ, ਉਹਨਾਂ ਵਾਸਤੇ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਜਾ ਸਕਦਾ। ਸੋ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਇਹਦੇ ਵਾਸਤੇ ਕੋਈ ਇਨੋਵੇਟਿਵ ਕੋਈ ਸੋਲਿਊਸ਼ਨ ਜਿਹੜਾ ਲੱਭਿਆ ਜਾਏਗਾ। ਉਹਨਾਂ ਨੇ ਇੱਕ ਐਗਜੈਕਟਲੀ, ਸੋ ਬਹੁਤ ਹੀ ਡੀਟੇਲ ਤਾਂ ਅਜੇ ਇਹਦੇ ਬਾਰੇ ਨਹੀਂ ਹੈ, ਪਰ ਉਹਨਾਂ ਨੇ ਕਿਹਾ, ਕਹਿੰਦੇ ਇਫੈਕਟਿਵਲੀ ਵਾਟ ਯੂ ਆਰ ਡੂਇੰਗ ਇਜ਼ ਬਾਇੰਗ ਦੈਮ ਐਟ ਅ ਪ੍ਰਾਈਸ ਐਂਡ ਸਪਰੈਡਿੰਗ ਆਊਟ ਦਾ ਫਾਈਨੈਂਸਿੰਗ, ਬਿਕੋਜ਼ ਯੂ ਕੈਨ ਡੂ ਦੈਟ ਫਾਰ ਦਾ ਅੰਡਰਲਾਈਂਗ ਕੌਂਡੋ ਐਟ ਅਵਰ ਫਾਈਨੈਂਸਿੰਗ ਰੇਟ, ਬਟ ਟਾਰਗੇਟਿੰਗ ਐਟ ਅ ਲੈਵਲ ਦੈਟ ਇਜ਼ ਅਫੋਰਡੇਬਲ, ਇਟ ਇਜ਼ ਅ ਵੇ ਟੂ ਕਲੀਅਰ ਆਫ ਔਨ ਦਾ ਬੁੱਕਸ ਦਿਸ ਓਵਰਹੈਂਗ। ਹੁਣ ਉਹ ਇਕੋਨਮਿਸਟ ਨੇ, ਉਹ ਜਿਹੜਾ ਇਸ ਤਰ੍ਹਾਂ ਦਾ ਫਾਈਨੈਂਸ਼ੀਅਲ ਜਾਰਗਨ ਆ, ਬੜਾ ਸਹਿਜੇ ਬੋਲ ਜਾਂਦੇ ਨੇ, ਪਰ ਜੇ ਤੁਸੀਂ ਇਹਦਾ ਉਹ ਕਹਿ ਲਓ ਵੀ ਪ੍ਰਸੰਗ ਸਹਿਤ ਵਿਆਖਿਆ ਕਰਨ ਦੀ ਕੋਸ਼ਿਸ਼ ਕਰੋ, ਬੇਸਿਕਲੀ ਉਹੀ ਕਹਿ ਰਹੇ ਨੇ ਵੀ ਜਿਹੜੇ ਡਿਵੈਲਪਰਸ ਨੇ ਉਹਨਾਂ ਨੇ ਵੱਧ ਵਿਆਜ ਦਰ 'ਤੇ ਕਰਜ਼ਾ ਲੈ ਕੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ, ਅਤੇ ਉਹਨੂੰ ਵਿਕ ਨਹੀਂ ਰਹੀ ਇਨਵੈਂਟਰੀ, ਤੇ ਓਵਰ ਹੈਂਗ ਮਤਲਬ ਇਨਵੈਂਟਰੀ ਉਹਨਾਂ ਦੀ ਬਹੁਤ ਵਧੀ ਹੋਈ ਆ ਤੇ ਉਹ ਵਿਕ ਨਹੀਂ ਰਹੀ ਤੇ ਉਹ ਇਸ ਵੇਲੇ ਬੜੇ ਪ੍ਰੈਸ਼ਰ ਦੇ ਵਿੱਚ ਨੇ। ਸਰਕਾਰ ਨੂੰ ਕਰਜ਼ਾ ਜਿਹੜਾ ਉਹ ਘੱਟ ਵਿਆਜ ਦਰ ਤੇ ਮਿਲ ਜਾਂਦਾ ਵੀ ਸਰਕਾਰ ਇਹਨਾਂ ਨੂੰ ਖਰੀਦ ਲਵੇ ਤੇ ਥੋੜੀ ਡਿਸਕਾਊਂਟ ਤੇ ਖਰੀਦ ਲਵੇ ਕਿਉਂਕਿ ਡਿਵੈਲਪਰ ਡਿਸਕਾਊਂਟ ਤੇ ਵੇਚਣ ਦੇ ਵੀ ਇਸ ਵੇਲੇ ਤਿਆਰ ਨੇ
ਜੀ ਜੀ।
ਤੇ ਉਸ ਤੋਂ ਬਾਅਦ ਫਿਰ ਹੋਰ ਉਹਨੂੰ ਘੱਟ ਰੇਟ ਦੇ ਉੱਤੇ ਮਤਲਬ ਟਾਰਗੇਟ ਕਰਕੇ ਮਤਲਬ ਵੇਚਿਆ ਜਾਵੇ ਅਫੋਰਡੇਬਲ ਰੇਟਸ ਤੇ ਜਿਹੜੇ ਬਾਇਰਸ ਨੇ ਉਹਨਾਂ ਨੂੰ, ਤੇ ਇਹਨੂੰ ਸਪਰੈਡ ਆਊਟ ਕਰ ਦਿੱਤਾ ਜਾਵੇ ਓਵਰ ਨੈਕਸਟ ਈਅਰ ਜਿਹੜਾ ਕਰਜ਼ਾ ਹੈ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਸਰਕਾਰ ਇਹਨੂੰ ਖਰੀਦ ਕੇ ਕਿ ਇੱਕ ਤਾਂ ਡਿਵੈਲਪਰਸ ਵੀ ਡਿਸਕਾਊਂਟ ਦੇਣ ਲਈ ਤਿਆਰ ਨੇ, ਉੱਪਰੋਂ ਸਰਕਾਰ ਨੂੰ ਵਿਆਜ ਦਰ ਵੀ ਘੱਟ ਪੈਂਦੀ ਹੈ ਅਤੇ ਇਸ ਇਹ ਫਿਰ ਇਹਨੂੰ ਬਾਅਦ ਵਿੱਚ ਘੱਟ ਰੇਟ ਦੇ ਉੱਤੇ ਅਫੋਰਡੇਬਲ ਰੇਟ 'ਤੇ ਬਾਇਰਸ ਨੂੰ ਵੇਚਿਆ ਜਾਵੇ।
ਸੋ ਹੁਣ ਇਹ ਨਹੀਂ ਇਹਨੂੰ ਅਫੋਰਡੇਬਲ ਹਾਊਸਿੰਗ ਹੁਣ ਉਹ ਵੇਚਣ ਦੇ ਸੰਦਰਭ 'ਚ ਹੈ ਜਾਂ ਉਹ ਰੈਂਟਲ ਹਾਊਸਿੰਗ ਹੋਏਗੀ ਇਹ ਨਹੀਂ ਪਤਾ ਅਜੇ, ਉਹ ਡੀਟੇਲਸ ਅਜੇ ਆਉਣੀਆਂ ਬਾਕੀ ਨੇ, ਪਰ ਜਿਹੜੀ ਆਹ ਗੱਲ ਆ ਨਾ ਤੁਹਾਡੀ ਵੀ ਇਹਨੂੰ ਅੱਗੇ ਵੇਚਿਆ ਜਾਵੇ ਮਨ ਨੂੰ ਜ਼ਿਆਦਾ ਲੱਗਦੀ ਆ। ਪਤਾ ਕਿਉਂ? ਕਿਉਂਕਿ ਵਾਸੂ ਜੀ ਜਿਹੜੇ ਆ ਕੰਡੋਮੀਨੀਅਮਸ ਨੇ ਨੰਬਰ ਵੈਸੇ 2200 ਆ ਜਿਹੜਾ ਦੱਸਿਆ ਗਿਆ ਸਰਕਾਰ ਵੱਲੋਂ, ਪਰ ਜਿਹੜੀ CMHC ਦੀ ਰਿਪੋਰਟ ਆਈ ਸੀ ਮਈ 2026 ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੈਟਰੋ ਵੈਨਕੂਵਰ ਦਾ ਜਿਹੜਾ ਇਲਾਕਾ ਹੈ ਇਹਦੇ ਵਿੱਚ 4376 ਕੰਪਲੀਟਿਡ ਅਤੇ ਅਨਸੋਲਡ ਕੰਡੋਮੀਨੀਅਮਸ ਨੇ ਜੋ ਪਿਛਲੇ ਸਾਲ ਨਾਲੋਂ 76% ਵੱਧ ਆ। ਸੋ ਮਾਈ ਪੁਆਇੰਟ ਇਜ਼ ਜਿਹੜਾ ਤੁਸੀਂ ਰੈਂਟਲ ਜਾਂ ਸੇਲ ਵਾਲੀ ਗੱਲ ਆ, ਕਿਉਂਕਿ ਇਹ ਕੰਡੋਮੀਨੀਅਮਸ ਤਾਂ ਬਣੇ ਨੇ ਬੜੇ ਪ੍ਰੀਮੀਅਮ ਕਿਸਮ ਦੇ ਅਤੇ ਇਹਨਾਂ ਦੇ ਵਿੱਚ ਤਾਂ ਕਈ ਜਿਹੜੀਆਂ ਲਗਜ਼ਰੀ ਫਿਟਿੰਗਸ ਦੇ ਵਾਅਦੇ ਡਿਵੈਲਪਰਸ ਨੇ ਕੀਤੇ ਹੋਣੇ, ਕਈਆਂ ਦੇ ਵਿੱਚ ਕੰਪਲੀਟਡ ਕੰਡੋਮੀਨੀਅਮਸ ਦੇ ਵਿੱਚੋਂ ਲਗਜ਼ਰੀ ਫਿਟਿੰਗਸ ਲੱਗੀਆਂ ਵੀ ਹੋਣਗੀਆਂ। ਸੋ ਕੀ ਉਹ ਸੱਚਮੁੱਚ ਅਫੋਰਡੇਬਲ ਰੈਂਟਲ ਵਾਸਤੇ ਵਾਇਬਲ ਇੱਕ ਪ੍ਰੋਪਰਟੀ ਹੋਏਗੀ?
ਸੋ ਸ਼ਾਇਦ ਉਸੇ ਤਰ੍ਹਾਂ ਦੇ ਕੌਂਡੋਸ ਚੁਣੇ ਜਾਣਗੇ ਵੀ ਜਿਹੜੇ ਅਫੋਰਡੇਬਲ ਰੇਂਜ ਦੇ ਵਿੱਚ ਹੋਣਗੇ, ਤਾਂ ਹੀ ਨੰਬਰ 2200 ਹੈ
ਨੰਬਰ ਘੱਟ,
ਤੇ ਨਾਲ ਉਹਨਾਂ ਨੇ ਨਾਲ ਲਿਖਿਆ ਵੀ ਇਨ ਪ੍ਰਾਇੋਰਿਟੀ ਗਰੋਥ ਏਰੀਆਜ਼।
ਜੀ
ਹੁਣ ਪ੍ਰਾਇੋਰਿਟੀ ਗਰੋਥ ਏਰੀਆਜ਼ ਕਿਹੜੇ ਕਿਹੜੇ ਨੇ, ਇਹਦੇ ਵਿੱਚ ਸਰੀ ਆਉਂਦਾ ਵੀ ਹੈ ਕਿ ਨਹੀਂ? ਸੋ ਇਹ ਵੀ ਜਿਹੜੀ ਚੀਜ਼ ਆ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗੀ, ਕਿਉਂਕਿ ਬਾਕੀ ਵੀ ਜਿਹੜੀਆਂ ਹਾਊਸਿੰਗ ਨਾਲ ਸੰਬੰਧਿਤ ਅਨਾਊਂਸਮੈਂਟਸ ਹੋਈਆਂ ਨੇ ਉਹਨਾਂ ਦੇ ਵਿੱਚ ਪ੍ਰਾਇੋਰਿਟੀ ਗਰੋਥ ਏਰੀਆ ਜਿਹੜਾ ਸ਼ਬਦ ਆ ਉਹ ਇਸਤੇਮਾਲ ਕੀਤਾ ਗਿਆ। ਸੋ ਇਹਦੇ ਵਿੱਚ ਵਿਜੇ ਜੀ ਹੁਣ ਇਹਨਾਂ ਨੇ ਕਿਹਾ ਵੀ $5 billion ਤੋਂ ਜ਼ਿਆਦਾ ਦੀ ਫੰਡਿੰਗ ਫੈਡਰਲ ਸਰਕਾਰ ਨੇ ਕੱਲ੍ਹ ਅਨਾਊਂਸ ਕੀਤੀ ਹੈ ਵੱਖੋ ਵੱਖਰੇ ਪ੍ਰੋਗਰਾਮਸ ਦੇ ਵਿੱਚ, ਅਤੇ ਇਹਦਾ ਜੇ ਆਪਾਂ ਬ੍ਰੇਕਡਾਊਨ ਸਾਂਝਾ ਕਰੀਏ ਤਾਂ ਇੱਕ ਹੈ ਕਿ ਬਿਲਡ ਕਮਿਊਨਿਟੀ ਸਟਰੋਂਗ ਫੰਡ ਦੇ ਵਿੱਚੋਂ ਫੈਡਰਲ ਸਰਕਾਰ ਵੱਲੋਂ $1.6 billion ਦਿੱਤਾ ਜਾਏਗਾ ਓਵਰ 10 years। ਇਹਨੂੰ ਡਾਲਰ ਫੋਰ ਡਾਲਰ ਮੈਚ ਕਰੇਗੀ ਸੂਬਾ ਸਰਕਾਰ, ਮਤਲਬ 1.6 + 1.6 ਇਹ $3.2 billion ਹੋ ਗਿਆ। ਇਹ ਜਿਹੜਾ ਫੰਡ ਹੈ $3.2 billion ਦਾ, ਇਹਦੇ ਵਾਸਤੇ ਹੁਣ ਇਹਦੇ ਵਾਸਤੇ ਮਿਊਨਿਸਪੈਲਿਟੀਜ਼ ਅਪਲਾਈ ਕਰ ਸਕਣਗੀਆਂ ਕਿ ਨਹੀਂ, ਉਹ ਕਿਵੇਂ ਅਪਲਾਈ ਕਰਨਗੀਆਂ, ਇਹ ਜਿਹੜਾ ਫਾਰਮੂਲਾ ਹੈ ਇਹ ਦੱਸਿਆ ਨਹੀਂ ਗਿਆ। ਪਰ ਇਹਦਾ ਮਕਸਦ ਇਹ ਹੋਏਗਾ ਕਿ ਵੀ ਜਿਹੜੇ ਪੈਸੇ ਡਿਵੈਲਪਰਸ ਨੂੰ ਦੇਣੇ ਪੈਂਦੇ ਨੇ ਡਿਵੈਲਪਮੈਂਟ ਕੋਸਟ ਚਾਰਜਿਸ ਵਜੋਂ, DCC ਜਿਹੜੀਆਂ ਡਿਵੈਲਪਮੈਂਟ ਤੋਂ ਪਹਿਲਾਂ, ਸੋ ਉਹਨੂੰ ਬੇਸਿਕਲੀ ਕਹਿ ਲਓ ਵੀ ਆਫਸੈਟ ਕਰੇਗਾ ਇਹ ਫੰਡ। ਕਿ ਜੇ ਇਹਦੇ 'ਚ ਇਹਨੂੰ ਦੋ ਤਰੀਕਿਆਂ ਨਾਲ ਦੇਖਿਆ ਜਾ ਸਕਦਾ। ਇੱਕ ਇਹਨੂੰ ਦੇਖਿਆ ਜਾ ਸਕਦਾ ਡਿਵੈਲਪਰ ਸਬਸਿਡੀ ਵਜੋਂ ਕਿ ਵੀ ਡਿਵੈਲਪਰਸ ਨੂੰ ਹੁਣ DCC ਨਹੀਂ ਦੇਣੀ ਪਏਗੀ, ਸਰਕਾਰ ਨੇ ਦੇ ਦਿੱਤੀ। ਅਤੇ ਦੂਸਰਾ ਇਹਨੂੰ ਇੱਦਾਂ ਦੇਖਿਆ ਜਾ ਸਕਦਾ ਕਿ ਜਿੱਦਾਂ ਸਰਕਾਰ ਨੇ ਇਹਨੂੰ ਫਰੇਮ ਕੀਤਾ ਕਿ ਜਿਹੜੀਆਂ ਮਿਊਨਿਸਪੈਲਿਟੀਜ਼ ਆਪਣੀਆਂ DCCs ਨੂੰ ਅਗਲੇ
3 ਸਾਲਾਂ
ਵਾਸਤੇ 50% ਘਟਾਉਣਗੀਆਂ, ਅੱਧਾ ਕਰ ਦੇਣਗੀਆਂ, ਉਹ ਫਿਰ ਇਸ ਫੰਡ ਦੇ ਵਿੱਚੋਂ ਫੰਡਿੰਗ ਲੈ ਸਕਣਗੀਆਂ 3.2 billion ਦੇ ਵਿੱਚੋਂ।
ਸੋ 3.2 50 ਅੱਧਾ ਫੈਡਰਲ ਸਰਕਾਰ ਨੇ, ਅੱਧਾ ਪ੍ਰੋਵਿੰਸ਼ਲ ਸਰਕਾਰ ਨੇ 10 ਸਾਲਾਂ ਦੇ ਵਿੱਚ ਮੁਹੱਈਆ ਕਰਵਾਉਣਾ, ਅਤੇ ਮਕਸਦ ਇਹੀ ਹੈ ਕਿ ਜਿਹੜੀ ਡਿਵੈਲਪਮੈਂਟ ਕੋਸਟ ਚਾਰਜ ਆ ਉਹਦੇ ਵਿੱਚ ਰਿਡਕਸ਼ਨ ਕੀਤੀ ਜਾ ਸਕੇ। ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕੱਲ੍ਹ ਕਿਹਾ ਕਿ ਇਹਦੇ ਨਾਲ ਹੋਏਗਾ ਕਿ ਜਿਹੜੀ ਇੱਕ ਯੂਨਿਟ ਦੀ ਕੋਸਟ ਆ ਉਹਦੇ ਵਿੱਚ ਔਸਤਨ $40,000 ਦੀ ਗਿਰਾਵਟ ਆਏਗੀ, ਕਟੌਤੀ ਹੋ ਜਾਏਗੀ,
up to $40,000
ਤੱਕ ਦੀ ਕਟੌਤੀ ਹੋਏਗੀ। ਪਰ ਸਵਾਲ ਫਿਰ ਇਹ ਬਣਦਾ ਕਿ ਜੇ ਉਹ ਕਟੌਤੀ $40,000 ਤੱਕ ਦੀ ਹੁੰਦੀ ਆ, ਕੀ ਉਹ ਸੇਵਿੰਗ ਬਾਇਰ ਨੂੰ ਪਾਸ ਔਨ ਹੋਏਗੀ ਕਿ ਨਹੀਂ?
ਜੀ,
ਕਿਉਂਕਿ ਅਲਟੀਮੇਟਲੀ ਤਾਂ ਜਿਹੜੀ ਉਹ DCC ਆ ਉਹ ਪਹਿਲਾਂ ਡਿਵੈਲਪਰ ਵੱਲੋਂ ਐਡਵਾਂਸ ਦੇ ਵੀ ਜਮ੍ਹਾਂ ਕਰਾਈ ਜਾਂਦੀ ਆ। ਉਹ ਜਿਹੜੇ ਪੈਸੇ ਡਿਵੈਲਪਰ ਨੇ ਘੱਟ ਜਮ੍ਹਾਂ ਕਰਾਏ ਕਿਉਂਕਿ ਸਰਕਾਰ ਨੇ ਉਹਨੂੰ ਆਫਸੈਟ ਕਰਤਾ ਕੁਝ ਸ਼ਰਤਾਂ ਅਧੀਨ, ਜੇ ਜਿਹੜੀ ਮਿਊਨਿਸਪੈਲਿਟੀ ਆ ਆਪਣੀ DCC ਜੋ ਵੀ ਘਟਾਉਂਦੀ ਆ, ਤਾਂ ਉਹ ਸੇਵਿੰਗ ਅੱਗੇ ਬਾਇਰ ਕੋਲ ਜਾਏਗੀ ਕਿ ਨਹੀਂ ਜਾਏਗੀ, ਇੱਕ ਤਾਂ ਉਹ ਸਵਾਲ ਆ। ਉਹਨੂੰ ਸਰਕਾਰ ਮੋਨੀਟਰ ਜਾਂ ਸੁਨਿਸ਼ਚਿਤ ਕਿਵੇਂ ਕਰੇਗੀ ਉਹ ਨਹੀਂ ਪਤਾ। ਦੂਜੀ ਗੱਲ ਇਹ ਹੈ, ਇਹਦੇ ਵਿੱਚ ਨਾ ਪ੍ਰਧਾਨ ਮੰਤਰੀ ਨੇ ਕੱਲ੍ਹ ਇਹ ਵੀ ਗੱਲ ਕਹੀ ਕਿ ਜਿਹੜੇ ਆ ਪੈਸੇ ਨੇ ਵੀ ਇਹਦੇ ਨਾਲ ਇਨਫਰਾਸਟਰਕਚਰ ਫੰਡਿੰਗ ਹੋਣੀ ਆ, ਵਾਟਰ ਸਿਸਟਮਸ, ਵੇਸਟ ਵਾਟਰ ਸਿਸਟਮਸ, ਲੋਕਲ ਰੋਡਸ। ਹੁਣ ਆ ਵਾਟਰ ਸਿਸਟਮ ਅਤੇ ਵੇਸਟ ਵਾਟਰ ਸਿਸਟਮ ਇੱਥੇ ਜੇ ਅਸੀਂ ਦੇਖੀਏ ਉਹ ਤਾਂ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਕਰਦਾ, ਅਤੇ ਕੀ ਫਿਰ ਜਿਹੜੇ ਉਹ ਪੈਸੇ ਨੇ ਉਹ ਸਿੱਧੇ ਮੈਟਰੋ ਵੈਨਕੂਵਰ ਨੂੰ ਜਾਣਗੇ ਜਾਂ ਫਿਰ ਉਹ ਮਿਊਨਿਸਪੈਲਿਟੀਜ਼ ਦੇ ਰਾਹੀਂ ਰਾਊਟ ਹੋਣਗੇ? ਉਹਦਾ ਅਜੇ ਉਹ ਨਹੀਂ ਪਤਾ ਕਿ ਤਰੀਕਾ ਕੀ ਹੋਏਗਾ।
ਸੋ ਇਹ ਵੀ ਗੱਲ ਆ, ਕਿਉਂਕਿ ਮੈਟਰੋ ਵੈਨਕੂਵਰ ਨੇ ਅਪ੍ਰੈਲ ਦੇ ਵਿੱਚ ਇਹ ਅਨਾਊਂਸ ਕੀਤਾ ਸੀ ਕਿ ਉਹ DCCs ਘਟਾ ਰਹੇ ਨੇ,
ਮਸਾਂ ਉੱਥੇ ਉਹਨਾਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ ਡਿਵੈਲਪਰਾਂ ਨੇ ਤਾਂ ਮੰਨੇ ਸੀ,
ਵੀ $387 million ਦਾ ਕਹਿੰਦੇ ਸਾਨੂੰ 3 ਸਾਲਾਂ ਦੇ ਵਿੱਚ ਰੈਵਨਿਊ ਲੋਸ ਹੋਣਾ। ਉਸ ਤੋਂ ਬਾਅਦ ਤੋਂ ਮੈਟਰੋ ਵੈਨਕੂਵਰ ਵੱਲੋਂ ਲੋਬਿੰਗ ਕੀਤੀ ਜਾ ਰਹੀ ਸੀ BC ਸਰਕਾਰ ਨੂੰ, ਫੈਡਰਲ ਸਰਕਾਰ ਨੂੰ, ਕਿ ਸਾਡੀ ਮਦਦ ਕਰੋ
ਜੀ,
ਤੇ ਕੀ ਫਿਰ ਮੈਟਰੋ ਵੈਂਕੂਵਰ ਨੂੰ ਉੱਕੇ ਪੁੱਕੇ ਕੋਈ ਪੈਸੇ ਦਿੱਤੇ ਜਾਣਗੇ, ਪਰ ਇੱਦਾਂ ਦਾ ਕੋਈ ਜ਼ਿਕਰ ਕੱਲ ਐਟਲੀਸਟ ਸਰਕਾਰੀ ਬਿਆਨ ਦੇ ਵਿੱਚ ਨਹੀਂ ਹੋਇਆ। ਉਹਦੇ ਵਿੱਚ ਇਹੀ ਕਿਹਾ ਕਿ ਮਿਊਨਿਸਪੈਲਿਟੀਜ਼ ਕੈਨ ਟੈਪ ਇਨ ਟੂ ਦਿਸ ਫੰਡ, ਸੋ ਉਹਦਾ ਮਕੈਨਿਜ਼ਮ ਕੀ ਹੋਏਗਾ ਦੈਟ ਰਿਮੇਨਸ ਟੂ ਬੀ ਸੀਨ।
ਮੈਟਰੋ ਵੈਂਕੂਵਰ ਦੇ ਜਿਹੜੇ ਚੇਅਰ ਨੇ ਬਰਨਬੀ ਦੇ ਮੇਅਰ ਮਾਈਕ ਹਰਲੀ, ਉਹਨਾਂ ਨੇ ਕੱਲ੍ਹ ਜ਼ਿਕਰ ਕੀਤਾ, ਕਹਿੰਦੇ ਕਿਉਂਕਿ ਵੇਸਟ ਵਾਟਰ ਟ੍ਰੀਟਮੈਂਟ ਅਤੇ ਵਾਟਰ ਸਿਸਟਮ ਦੀ ਗੱਲ ਆਈ ਹੈ, ਸੋ ਹੋ ਸਕਦਾ ਕਿ ਜਿਹੜੀ ਰੀਜਨਲ ਯੂਟੀਲਿਟੀ ਆ ਐਜ ਇਨ ਰੀਜਨਲ ਮੈਟਰੋ ਵੈਂਕੂਵਰ ਵੀ ਸ਼ਾਇਦ ਉਹਨਾਂ ਨੂੰ ਸਿੱਧੇ ਪੈਸੇ ਮਿਲੇ।
ਉਹਨਾਂ ਨੇ ਕਿਹਾ ਡੈਵਲ ਇਜ਼ ਇਨ ਦਾ ਡੀਟੇਲ,
ਕਰੈਕਟ,
ਅਤੇ ਕਹਿੰਦੇ ਵੀ ਹਮੇਸ਼ਾ ਹੁੰਦਾ ਕੀ ਆ ਵੀ ਕੋਈ ਨਾ ਕੋਈ ਰੋਡ ਬਲੋਕ ਕਹਿੰਦੇ ਫੰਡਿੰਗ ਐਕਸੈਸ ਕਰਨ ਦੇ ਵਿੱਚ ਆ ਰਿਹਾ ਕਰਦਾ,
ਅਨਾਊਂਸਮੈਂਟ ਹੋ ਜਾਂਦੀ ਹੈ, ਹੈਡਲਾਈਨ ਨੰਬਰ ਹੁੰਦਾ, ਪਰ ਡੀਟੇਲ ਦੇ ਵਿੱਚ ਪਾਵਰ ਪ੍ਰੋਬਲਮ।
ਸੁਣਨ 'ਚ ਗੱਲਬਾਤ ਚੰਗੀ ਲੱਗਦੀ ਹੈ, ਪਰ ਕਹਿੰਦੇ ਵੀ ਜੇ ਸਿੱਧਾ ਪੱਧਰਾ ਕੰਮ ਹੋਇਆ ਕਹਿੰਦੇ ਫਿਰ ਅਸੀਂ ਇਹਦਾ ਸਵਾਗਤ ਕਰਦੇ ਹਾਂ ਵੀ ਕੰਮ ਤਾਂ ਠੀਕ ਕਰ ਰਹੇ ਨੇ।
ਅੱਛਾ, ਇਹਦੇ ਨਾਲ ਵਾਸਤੂ ਜੀ ਕੱਲ੍ਹ ਅਨਾਊਂਸਮੈਂਟ ਇਹ ਵੀ ਕੀਤੀ ਗਈ ਹੈ ਕਿ ਫੈਡਰਲ ਸਰਕਾਰ ਅਤੇ ਬੀ ਸੀ ਦੀ ਸਰਕਾਰ ਅਗਲੇ 3 ਸਾਲਾਂ ਦੇ ਵਿੱਚ $1.2 billion ਖਰਚੇਗੀ ਹਸਪਤਾਲਾਂ ਅਤੇ ਐਮਰਜੈਂਸੀ ਰੂਮਸ ਵਾਸਤੇ, ਵੀ ਸਾਡੇ ਕਈ ਹਸਪਤਾਲ ਅਜਿਹੇ ਨੇ ਜਿਹੜੇ 1970s ਦੇ ਵਿੱਚ ਬਣੇ ਸੀ, ਸਰੀ ਵਾਲਾ ਤਾਂ ਬਣਿਆ 1952-53 ਦਾ, ਉਸ ਤੋਂ ਵੀ ਪਹਿਲਾਂ ਦਾ, ਅਤੇ ਅੱਜ ਦੀ ਤਾਰੀਖ ਵਿੱਚ ਮੋਸਟਲੀ ਜਿੰਨੇ ਵੀ ਹੋਸਪਿਟਲ ਸੂਬੇ ਦੇ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ, ਜਿੰਨੀ ਇਹਨਾਂ ਦੀ ਕਪੈਸਿਟੀ ਆ, ਜਿਸ ਕਪੈਸਿਟੀ ਲਈ ਇਹ ਬਣਾਏ ਗਏ ਸੀ, ਉਹ ਤੋਂ ਦੁੱਗਣੇ ਹੋ ਚੁੱਕੇ ਆ ਮਰੀਜ਼ਾਂ ਦੀ ਗਿਣਤੀ। ਸੋ ਇਸ ਕਰਕੇ ਹੋਸਪਿਟਲਸ ਅਤੇ ਐਮਰਜੈਂਸੀ ਰੂਮਸ ਅਤੇ ਕ੍ਰਿਟੀਕਲ ਕੇਅਰ ਫੈਸਿਲਿਟੀਜ਼, ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ 3 ਸਾਲਾਂ ਦੇ ਵਿੱਚ $1.2 billion ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਰਲ ਕੇ ਖਰਚਣਗੇ,
ਅੱਧੇ 600 million, 600 million, ਅਤੇ $50 million ਅਗਲੇ 5 ਸਾਲਾਂ ਵਾਸਤੇ ਕੋਸਟਲ ਕਮਿਊਨਿਟੀਜ਼ ਦੇ ਵਿੱਚ ਪ੍ਰੋਜੈਕਟਸ ਵਾਸਤੇ ਰੱਖੇ ਗਏ ਨੇ, ਅਤੇ ਇਹਦੇ ਵਿੱਚ ਵਿਸ਼ੇਸ਼ ਤੌਰ 'ਤੇ ਟਾਰਗੇਟ ਕੀਤਾ ਜਾਣਾ ਟੈਰਸ ਅਤੇ ਪ੍ਰਿੰਸ ਰੂਪਰਟ ਦੇ ਪ੍ਰੋਜੈਕਟਸ ਨੂੰ, $50 million 5 ਸਾਲਾਂ ਵਾਸਤੇ। ਫਿਰ ਉਸ ਤੋਂ ਬਾਅਦ ਵਿਜੇ ਜੀ ਇੱਕ ਵਨ ਟਾਈਮ ਟ੍ਰਾਂਸਫਰ ਦਿੱਤੀ ਜਾ ਰਹੀ ਹੈ $284 million ਦੀ ਬੀ ਸੀ ਨੂੰ ਟੂ ਰਿਡਿਊਸ ਬੈਰੀਅਰਸ ਟੂ ਨਿਊ ਕੰਸਟਰਕਸ਼ਨ, ਇਹਦਾ ਬਹੁਤਾ ਵੇਰਵਾ ਨਹੀਂ ਹੈ, $284 million। ਫਿਰ ਵਿਜੇ ਜੀ ਜਿਹੜੀ ਉਹ ਆਪਾਂ ਕੌਂਡੋਜ਼ ਦੀ ਗੱਲ ਕੀਤੀ ਹੈ ਜਿਹੜੇ ਵੇਕੈਂਟ ਪਏ ਨੇ, ਉਹਨੂੰ ਨਾਮ ਦਿੱਤਾ ਜਾ ਰਿਹਾ ਕੈਨੇਡਾ ਬੀ ਸੀ ਪਾਰਟਨਰਸ਼ਿਪ ਔਨ ਕੌਂਡੋ ਕਨਵਰਜਨ, ਕਿ ਉਹਦੇ ਤਹਿਤ ਉਹ ਸਾਰਾ ਕੁਝ ਕੀਤਾ ਜਾਏਗਾ। ਫਿਰ ਇਹਦੇ ਵਿੱਚ ਫੈਡਰਲ ਸਰਕਾਰ ਨੇ ਟ੍ਰਾਂਜ਼ਿਟ ਫੰਡ ਵਾਲੇ ਪੈਸੇ ਵੀ ਗਿਣਾ ਤੇ, ਕਹਿੰਦੇ ਕੈਨੇਡਾ ਪਬਲਿਕ ਟ੍ਰਾਂਜ਼ਿਟ ਫੰਡ ਦੇ ਤਹਿਤ ਹੁਣ ਅਗਲੇ 10 ਸਾਲਾਂ ਦੇ ਵਿੱਚ $2.5 billion ਨਵੇਂ ਦਿੱਤੇ ਜਾਣਗੇ। ਸੋ ਪਹਿਲਾਂ $852 million ਅਨਾਊਂਸ ਕੀਤੇ ਗਏ ਸੀ
ਟ੍ਰਾਂਸਲਿੰਕ ਤੇ ਬੀ ਸੀ ਟ੍ਰਾਂਜ਼ਿਟ ਨੂੰ ਸਪੋਰਟ ਕਰਨ ਵਾਸਤੇ, $852 million ਸੀ, ਇਹ $2.5 billion ਐਕਸਟਰਾ ਹੈ,
ਐਕਸਟਰਾ ਹੈ ਓਵਰ ਦਾ ਨੈਕਸਟ 10 ਈਅਰਸ, ਅਤੇ ਇਹ ਵੀ ਕੈਨੇਡਾ ਪਬਲਿਕ ਟ੍ਰਾਂਜ਼ਿਟ ਫੰਡ ਦੇ ਵਿੱਚੋਂ ਆਏਗਾ। ਫਿਰ ਟੰਬਲਰ ਰਿਜ ਵਾਸਤੇ ਉਚੇਚੇ ਤੌਰ 'ਤੇ $200 million, ਇਹ ਵੀ ਅੱਧੇ 100-100 million ਦੋਨੋਂ ਸਰਕਾਰਾਂ ਦੇਣਗੀਆਂ। ਉੱਥੇ ਕਹਿੰਦੇ ਸੈਕੰਡਰੀ ਸਕੂਲ ਨੂੰ ਢਾ ਕੇ ਨਵਾਂ ਬਣਾਇਆ ਜਾਏਗਾ, ਅਤੇ ਇੱਕ ਉੱਥੇ ਲੋਕਲ ਹੈਲਥ ਕੇਅਰ ਸੈਂਟਰ ਆ, ਕਹਿੰਦੇ ਉਹਦੀ ਰੈਨੋਵੇਸ਼ਨ ਕਰਨੀ ਆ। ਸੋ ਪ੍ਰਾਈਮ ਮਿਨਿਸਟਰ ਨੇ ਦੱਸਿਆ ਵੀ ਕਹਿੰਦੇ ਆਫਟਰ ਮੈਚ ਜਦੋਂ, ਸੋ ਉੱਥੇ ਜਦੋਂ ਸ਼ੂਟਿੰਗ ਹੋਈ, ਉਸ ਤੋਂ ਬਾਅਦ ਪ੍ਰੀਮੀਅਰ ਅਤੇ ਪ੍ਰਾਈਮ ਮਿਨਿਸਟਰ ਦੋਨੋਂ ਉੱਥੇ ਗਏ ਸਨ, ਕਹਿੰਦੇ ਕਮਿਊਨਿਟੀ ਮੈਂਬਰਸ ਨਾਲ ਗੱਲਬਾਤ ਕੀਤੀ, ਅਤੇ ਉਹਨਾਂ ਨੂੰ ਪੁੱਛਿਆ ਅਸੀਂ ਉਹਨਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕੀਤੀ ਵੀ ਸਰਕਾਰ ਬੈਸਟ ਕੀ ਕਰ ਸਕਦੀ ਹੈ ਵੀ ਇਸ ਟ੍ਰੈਜਡੀ ਨੂੰ ਭੁਲਾਉਣ ਦੇ ਵਿੱਚ ਕਿਵੇਂ ਮਦਦ ਕੀਤੀ ਜਾ ਸਕਦੀ ਹੈ। ਅਤੇ ਕਹਿੰਦੇ ਕਮਿਊਨਿਟੀ ਮੈਂਬਰਸ ਨੇ ਕਿਹਾ ਵੀ ਜੇ ਸਾਡਾ ਜਿਹੜਾ ਲੋਕਲ ਹੈਲਥ ਸੈਂਟਰ ਆ ਵੀ ਉਹਨੂੰ ਰੈਨੋਵੇਟ ਕਰਾ ਦਿਉ ਅਤੇ ਕਮਿਊਨਿਟੀ ਵਾਸਤੇ ਇਹ ਵਧੀਆ ਇੱਕ ਸਹੂਲਤ ਹੋਏਗੀ।
ਅਤੇ ਪ੍ਰੀਮੀਅਰ ਡੇਵੀ ਡੀਬੀ ਨੇ ਉਦੋਂ ਹੀ ਵਾਅਦਾ ਕਰਤਾ ਸੀ ਕਿ ਜਿਹੜੇ ਸਕੂਲ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਕਿ ਬੱਚਿਆਂ ਨੂੰ ਉਸੇ ਸਕੂਲ ਦੇ ਵਿੱਚ ਵਾਪਸ ਨਹੀਂ ਜਾਣਾ ਪਏਗਾ। ਇਸ ਵੇਲੇ ਜਿਹੜੀਆਂ ਕਲਾਸਾਂ ਨੇ ਟੰਬਲਰ ਰਿਜ ਦੇ ਵਿੱਚ ਇੱਕ ਹੋਰ ਲੋਕੇਸ਼ਨ 'ਤੇ ਲੱਗ ਰਹੀਆਂ ਨੇ, ਉੱਥੇ ਪੋਰਟੇਬਲਸ ਵਗੈਰਾ ਦਾ ਪ੍ਰਬੰਧ ਕੀਤਾ ਗਿਆ, ਪਰ ਜਿਹੜਾ ਹੁਣ ਉੱਥੇ ਨਵਾਂ ਸਕੂਲ ਉਸਾਰਿਆ ਜਾਣਾ, ਸੋ ਉਹਦੇ ਵਾਸਤੇ ਫੰਡਿੰਗ ਕੱਲ੍ਹ ਐਲਾਨੀ ਗਈ ਆ। ਜਿਹੜੀ ਵਸਤੂ ਜੀ ਦੇਖੋ, ਹਾਊਸਿੰਗ ਰਿਲੇਟਡ ਕੱਲ੍ਹ ਅਨਾਊਂਸਮੈਂਟਸ ਕੀਤੀਆਂ ਨੇ ਫੈਡਰਲ ਸਰਕਾਰ ਦੇ ਉੱਪਰ, ਨਾ ਦਬਾਅ ਬਹੁਤ ਸੀ ਪਿਛਲੇ ਸਮੇਂ ਤੋਂ, ਕਿਉਂਕਿ ਓਨਟੈਰੀਓ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਇਹਨਾਂ ਨੇ ਕੀ ਕਰਤਾ ਸੀ ਕਿ ਜਿਹੜੇ ਵੀ ਕੋਈ ਘਰ ਹੈਗੇ ਨੇ ਨਵੇਂ, ਉਹ ਭਾਵੇਂ ਫਸਟ ਟਾਈਮ ਬਾਹਰ ਖਰੀਦ ਰਿਹਾ, ਭਾਵੇਂ ਕੋਈ ਇਨਵੈਸਟਰ ਖਰੀਦ ਰਿਹਾ, ਜੇ ਨਵਾਂ ਘਰ ਬਣਿਆ ਹੋਇਆ ਤਾਂ ਉਹਨਾਂ ਦੀ ਪ੍ਰਾਈਸਿਸ ਵੀ ਉੱਤੇ HST ਮਾਫ ਹੋਏਗੀ, 13% HST ਲੱਗਦੀ ਆ, ਜਿਹਦੇ ਵਿੱਚੋਂ 5% ਫੈਡਰਲ ਸਰਕਾਰ ਦਾ ਹਿੱਸਾ ਹੁੰਦਾ, 8% ਆ ਉੱਥੋਂ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਓਨਟੈਰੀਓ ਦਾ। ਉਹਦੀ ਵੀ ਪ੍ਰਾਈਸ ਪੁਆਇੰਟ ਆ ਵੀ $1 million ਤੱਕ ਪੂਰੀ HST ਮਾਫ ਹੋਏਗੀ, 1.5 million ਤੱਕ ਫਿਰ ਉਹਦੇ ਸਲਾਈਡਿੰਗ ਸਕੇਲ ਆ। ਦੇਖੋ BC ਦੇ ਵਿੱਚ ਵੀ ਜਿਹੜਾ ਪਿਛਲੇ ਸਾਲ ਫੈਡਰਲ ਸਰਕਾਰ ਨੇ ਨਵੇਂ ਘਰਾਂ ਦੇ ਉੱਪਰ GST ਮਾਫ ਕਰਨ ਦਾ ਐਲਾਨ ਕੀਤਾ ਸੀ, ਉਹ ਲਾਗੂ ਤਾਂ ਹੈ ਪਰ ਉਹ
ਫਸਟ ਟਾਈਮ
ਸਿਰਫ ਫਸਟ ਟਾਈਮ ਬਾਇਰਸ ਵਾਸਤੇ ਆ। ਹੁਣ ਕਈਆਂ ਦਾ ਮੰਨਣਾ ਇਹ ਹੈ ਵੀ ਜੇ ਸੱਚਮੁੱਚ ਇੱਥੇ ਹਾਊਸਿੰਗ ਮਾਰਕੀਟ ਨੂੰ ਅਤੇ ਹਾਊਸਿੰਗ ਕੰਸਟਰਕਸ਼ਨ ਅਤੇ ਹਾਊਸਿੰਗ ਇੰਡਸਟਰੀ ਨੂੰ ਸਪੋਰਟ ਕਰਨ ਲਈ ਸਰਕਾਰ ਨੇ ਕੁਝ ਕਰਨਾ ਸੀ ਅਤੇ ਅਜਿਹਾ ਕੁਝ ਕਦਮ ਚੁੱਕਣਾ ਚਾਹੀਦਾ ਸੀ ਕਿ ਜਿਹੜੀ ਉਹ GST ਦੀ ਐਗਜ਼ੈਂਪਸ਼ਨ ਆ ਉਹ ਸਾਰਿਆਂ ਦੇ ਵਾਸਤੇ ਐਕਸਪੈਂਡ ਕੀਤੀ ਜਾਂਦੀ, ਕਿਉਂਕਿ ਮਾਰਚ ਦੇ ਵਿੱਚ ਅਨਾਊਂਸ ਕੀਤਾ ਜਾਂਦਾ ਓਨਟੈਰੀਓ ਦੇ ਵਿੱਚ ਕਿ ਉੱਥੇ ਉਹਨਾਂ ਨੇ HST ਦੇ ਵਿੱਚ ਐਗਜ਼ੈਂਪਸ਼ਨ ਦਿੱਤੀ। ਜਿਹੜੇ ਰੀਅਲ ਇਸਟੇਟ ਸੇਲਸ ਦੇ ਨੰਬਰਸ ਉੱਥੇ ਮਈ ਦੇ ਆਏ ਨੇ, ਮਈ ਦੇ ਵਿੱਚ ਹੀ ਵਾਸੂ ਜੀ ਮੰਥ ਓਵਰ ਮੰਥ ਸੇਲਸ ਦੇ ਵਿੱਚ 5.5% ਦਾ ਵਾਧਾ ਹੋ ਗਿਆ ਓਨਟੈਰੀਓ ਦੇ ਵਿੱਚ।
ਅਤੇ ਉਹਦੇ ਵਾਸਤੇ ਫਿਰ ਸੂਬਾ ਸਰਕਾਰ ਵੀ ਤਿਆਰ ਹੋਵੇ, ਅਤੇ ਸੋ ਇਹਦੇ ਵਾਸਤੇ ਮੋਟੀਵੇਸ਼ਨ ਚਾਹੀਦੀ ਹੈ ਵਿਜੇ ਜੀ। ਹੁਣ ਗੱਲ ਇਹ ਵੀ ਹੁੰਦੀ ਹੈ ਕਿ ਜਿਹੜੇ ਸ਼ਾਰਟ ਟਰਮ ਰੈਂਟਲਸ ਦੇ ਉੱਤੇ ਜਿਹੜੀ ਰੋਕ ਲੱਗੀ ਸੀ,
ਹਾਂ ਉਹ ਤਾਂ ਹੈ ਹੀ ਪ੍ਰੋਵਿੰਸ਼ੀਅਲ,
ਹਾਂ ਵੀ ਉਹ ਪ੍ਰੋਵਿੰਸ਼ੀਅਲ ਸਰਕਾਰ ਵੀ ਫਿਰ ਕੋਈ ਕਦਮ ਚੁੱਕੇ ਕਿ ਉੱਧਰ ਓਨਟੈਰੀਓ ਵਿੱਚ ਹੁੰਦਾ ਕੀ ਹੈ ਕਿ ਐਚ ਐਸ ਟੀ ਉਸ ਸੂਬਾ ਸਰਕਾਰ ਕਹਿੰਦੀ ਅਸੀਂ ਆਪਣਾ ਹਿੱਸਾ ਫੋਰਗੋ ਕਰਨ ਲਈ ਤਿਆਰ ਹਾਂ, ਫੈਡਰਲ ਸਰਕਾਰ ਵੀ ਆ ਕੇ ਕੰਟਰੀਬਿਊਟ ਕਰੇ। ਸੋ ਫਿਰ ਸੂਬਾ ਸਰਕਾਰ ਹੁਣ ਜਿਹੜੀ ਆਹ ਫੰਡਿੰਗ ਸਾਰੀ ਹੈ ਇਹ ਸਾਰੀ ਇਹ ਮੈਚਡ ਫੰਡਿੰਗ ਹੈ, ਅਤੇ ਹਮੇਸ਼ਾ ਇੱਦਾਂ ਹੀ ਹੁੰਦਾ ਕਿ ਸੂਬਾ ਸਰਕਾਰ ਵੀ ਕੁਝ ਕਰੇ ਤਾਂ ਫਿਰ ਫੈਡਰਲ ਸਰਕਾਰ ਅੱਗੋਂ ਨਾਲ ਕਹਿ ਲਓ ਕਿ ਕੰਪਲੀਮੈਂਟ ਕਰਦੀ
ਹੈ।
ਹਾਂ, ਅਤੇ ਇੱਥੇ ਹੁਣ ਆਪਣੇ ਵੀ ਗੱਲ ਹੁੰਦੀ ਹੈ ਕਿ ਅਲਟੀਮੇਟਲੀ ਹੋ ਸਕਦਾ ਕਿ ਸਰਕਾਰ ਨੂੰ ਲੇਟਰ ਡਾਊਨ ਦਾ ਰੋਡ ਇੱਦਾਂ ਕਰਨਾ ਹੀ ਪੈ ਜਾਏ ਕਿ ਜਿਹੜਾ ਸਟ੍ਰੈਸ ਟੈਸਟ ਆ ਵੀ ਉਹਦੇ ਵਿੱਚ ਵੀ ਕੋਈ ਰਿਆਇਤ ਦੇਣੀ ਪੈ ਜਾਏ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਵੀ ਅਗਲੇ ਸਾਲ ਡੇਢ ਦੋ ਸਾਲ ਲੱਗਦਾ ਨਹੀਂ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਕੋਈ ਵੀ ਮੂਵਮੈਂਟ ਦੇਖਣ ਨੂੰ ਮਿਲੇ।
ਜਿਹੜਾ ਉਹਦਾ ਰਿਪਲ ਇਫੈਕਟ ਆ ਨਾ, ਬਸ ਰਿਪਲ ਇਫੈਕਟ ਤਾਂ ਕਈਆਂ ਚੀਜ਼ਾਂ 'ਤੇ ਹੈ ਨਾ, ਇਕਨੋਮੀ ਦੇ ਉੱਪਰ, ਕਿੰਨੀਆਂ ਜੋਬਸ, ਕੰਸਟਰਕਸ਼ਨ ਇੰਡਸਟਰੀ ਇਜ਼ ਵਨ ਆਫ ਦ ਮੇਨ ਇੰਡਸਟਰੀਜ਼ ਜਿਹਦੇ ਵਿੱਚ ਕਿੰਨੇ ਲੋਕ ਕੰਮ ਕਰਦੇ ਆ। ਫਿਰ ਇਹ ਗੱਲ ਸਿੱਧੇ ਸਿੱਧੇ ਟ੍ਰੇਡ ਪਰਸਨਸ ਤੱਕ ਹੀ ਨਹੀਂ ਆ, ਜਿਹੜੇ ਸਪਲਾਇਰਸ ਨੇ, ਜਿਹੜੀ ਬਾਕੀ ਦੀਆਂ ਐਸੋਸੀਏਟਡ ਇੰਡਸਟਰੀਜ਼ ਨੇ, ਜਿਹੜੀ ਫਾਈਨੈਂਸ਼ੀਅਲ ਸਰਵਿਸਿਜ਼ ਇੰਡਸਟਰੀ ਆ, ਕਿਉਂਕਿ ਕੱਲ੍ਹ ਪ੍ਰਧਾਨ ਮੰਤਰੀ ਨੇ ਵੀ ਜ਼ਿਕਰ ਕੀਤਾ ਨਾ ਉਸ ਚੀਜ਼ ਦਾ ਕਿ ਜਦੋਂ ਤੁਹਾਡਾ ਜਿਹੜੇ ਕੋਂਡੋਮੀਨੀਅਮ ਯੂਨਿਟਸ ਬਣੇ ਹੋਏ ਨੇ ਜਦ ਤੱਕ ਉਹ ਵਿਕਦੇ ਨਹੀਂ ਮਾਰਕੀਟ ਫਰੀਜ਼ ਹੋ ਗਈ ਸਾਰੀ, ਕਿਉਂਕਿ ਜਦ ਤੱਕ ਉਹ ਇਨਵੈਂਟਰੀ ਨਹੀਂ ਵਿਕਦੀ ਡਿਵੈਲਪਰ ਆ ਉਹ ਅਗਲਾ ਪ੍ਰੋਜੈਕਟ ਨਹੀਂ ਸ਼ੁਰੂ ਕਰ ਸਕਦਾ, ਉਸ ਪ੍ਰੋਜੈਕਟ 'ਤੇ ਜਿਨ੍ਹਾਂ ਨੇ ਕੰਮ ਕਰਨਾ ਸੀ, ਜਿਨ੍ਹਾਂ ਨੇ ਸਮਾਨ ਸਪਲਾਈ ਕਰਨਾ ਸੀ, ਜਿਨ੍ਹਾਂ ਨੇ ਉਹਦੇ ਵਾਸਤੇ ਲੋਨਸ ਦੇਣੇ ਸੀ, ਉਹ ਸਾਰਾ ਕੁਝ ਹੀ ਖੜ ਗਿਆ।
ਬਿਲਕੁਲ, ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉੱਧਰੋਂ ਯੂ ਐਸ ਐਮ ਸੀ ਏ ਦੀ ਜੇ ਸਾਡੀ ਕੋਈ ਰੀਨੈਗੋਸੀਏਸ਼ਨ ਹੋ ਜਾਂਦੀ ਆ ਅਤੇ ਮਿਡਲ ਈਸਟ ਦੇ ਵਿੱਚ ਜੰਗ ਵੀ ਜਿਹੜੀ ਆ ਉਹ ਲੱਗ ਰਿਹਾ ਵੀ ਜਿਵੇਂ ਉਹਨੂੰ ਠੱਲ ਪੈ ਗਈ ਆ ਹੁਣ ਲੱਗ ਰਿਹਾ, ਤਾਂ ਹੀ ਮੈਂ ਕਹਿ ਰਿਹਾ ਵੀ ਲੱਗ ਰਿਹਾ। ਅਤੇ ਸੋ ਜੇ ਇਹ ਦੋਨੋਂ ਜਿਹੜੇ ਵੱਡੇ ਅਨਸਰਟਨਟੀ ਦੇ ਫੈਕਟਰਸ ਨੇ ਇਹ ਰਿਜ਼ੋਲਵ ਹੋ ਜਾਂਦੇ ਨੇ ਤਾਂ ਫਿਰ ਕੀ ਮਾਰਕੀਟ ਆਪਣੇ ਆਪ ਹੀ ਤੁਰ ਪਏਗੀ, ਜੀ ਡੀ ਪੀ ਦੁਬਾਰਾ ਤੋਂ ਪੈਰਾਂ 'ਤੇ ਆ ਜਾਏਗੀ, ਰਿਸੈਸ਼ਨ ਵਾਲਾ ਮਾਹੌਲ ਜਿਹੜਾ ਬਣਦਾ ਨਜ਼ਰ ਆ ਰਿਹਾ ਉਹ ਦੂਰ ਹੋ ਜਾਏਗਾ। ਜੇ ਇੱਦਾਂ ਹੋ ਜਾਂਦਾ ਅਤੇ ਫਿਰ ਸਰਕਾਰ ਦਾ ਉਹੀ ਹੈ ਕਿ ਸਰਕਾਰ ਬੈਠੇ ਬਿਠਾਏ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਆ ਜਾਏਗੀ। ਸੋ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਕਿ ਜਦੋਂ ਇੰਟਰਨੈਸ਼ਨਲ ਫੈਕਟਰਸ ਪਲੇਡ ਆਊਟ ਅਤੇ ਸਰਕਾਰ ਦੇ ਰੈਵਨਿਊ ਆਪਣੇ ਆਪ ਵੱਧ ਗਏ, ਸਰਕਾਰ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਆ ਗਈ ਅਤੇ ਫਿਰ ਸਰਕਾਰ ਨੂੰ ਕੁਝ ਕਰਨਾ ਨਹੀਂ ਪਿਆ, ਫਿਰ ਇੰਟਰਨੈਸ਼ਨਲ ਫੈਕਟਰਸ ਥੋੜ੍ਹੇ ਐਡਵਰਸ ਹੋਏ ਅਤੇ ਫਿਰ ਸਰਕਾਰ ਦਿੱਕਤ ਦੇ ਵਿੱਚ ਆ ਗਈ, ਬਲੇਮ ਗੇਮ ਸ਼ੁਰੂ ਹੋ ਗਈ ਜੀ, ਡੋਨਲਡ ਟਰੰਪ ਮਿਡਲ ਈਸਟ ਯੂਕਰੇਨ। ਸੋ ਇਹ ਸਰਕਾਰ ਕੀ ਕਰ ਰਹੀ ਹੈ, ਸਾਡੇ ਇੱਥੇ ਡੋਮੈਸਟਿਕ ਲੈਵਲ 'ਤੇ ਪੋਲਿਸੀ ਮੇਕਿੰਗ ਕੋਈ ਹੋ ਵੀ ਰਹੀ ਹੈ ਕਿ ਨਹੀਂ, ਜਾਂ ਫਿਰ ਸਿਰਫ ਅਸੀਂ ਜਿਹੜੇ ਗਲੋਬਲ ਇੰਪੈਕਟਸ ਨੇ, ਇੰਟਰਨੈਸ਼ਨਲ ਫੈਕਟਰਸ ਨੇ, ਉਹਨਾਂ ਦੇ ਕਹਿ ਲਓ ਕਿ ਅਸੀਂ ਸਬਜੈਕਟ ਹੋ ਕੇ ਰਹਿ ਗਏ ਹਾਂ।
ਪੋਲਿਸੀ ਬਣਤੇ ਰਹੀ ਹੈ, ਤਾਂਹੀਓ ਤਾਂ ਇੱਕ ਹੁਣ ਗੋਲਡ ਮਾਈਨਿੰਗ ਕੰਪਨੀ ਨੇ ਸੂ ਕਰਤੀ ਬੀ ਸੀ ਏ ਸਰਕਾਰ, ਮੁਕੱਦਮਾ ਕਰਤਾ $2 million ਦਾ। ਉਹਦੇ ਬਾਰੇ ਨਾ ਬਸ ਜੀ ਬ੍ਰੇਕ ਤੋਂ ਬਾਅਦ ਜਾਂ ਖਬਰਾਂ ਤੋਂ ਬਾਅਦ ਹੀ ਗੱਲ ਕਰਦੇ ਹਾਂ, ਪਰ ਇਹਦੇ ਵਿੱਚ ਇੱਕ ਮੈਸੇਜ ਆਇਆ ਵਟਸਐਪ 'ਤੇ, ਕਹਿੰਦੇ ਸਰਕਾਰ ਵੱਲੋਂ ਜਿਹੜੀ ਸਮੱਸਿਆ ਹੈਗੀ ਹਾਊਸਿੰਗ ਸੈਕਟਰ ਦੇ ਵਿੱਚ ਉਹਦੀ ਜੜ੍ਹ ਨੂੰ ਫਿਕਸ ਕਰਨ ਦੀ ਬਜਾਏ ਕੀਤਾ ਕਿ ਜਾ ਰਿਹਾ ਫੈਡਰਲ ਸਰਕਾਰ ਵੱਲੋਂ ਬੇਲ ਆਊਟ ਕਰਨ ਦੀ ਕਵਾਇਦ ਹੈਗੀ ਆ ਇਲੀਟ ਕਲਾਸ ਨੂੰ ਅੰਡਰ ਦੀ ਡਿਸਗਾਈਜ਼ ਆਫ ਅਫੋਰਡੇਬਲ ਹਾਊਸਿੰਗ, ਕਿ ਉਹਦਾ ਜਾਮਾ ਪਵਾ ਕੇ ਅਫੋਰਡੇਬਲ ਹਾਊਸਿੰਗ ਦਾ ਨਾਂ ਲੈ ਕੇ ਤੁਸੀਂ ਇਲੀਟ ਕਲਾਸ ਨੂੰ ਬੇਲ ਆਊਟ ਕਰ ਰਹੇ ਹੋ। ਫਿਰ ਉਹਨੇ ਕਿਹਾ ਕਿ ਜੋ ਕਰਨਾ ਚਾਹੀਦਾ ਕਿ ਮੋਰਗੇਜ ਫਰੋਡ ਚੈੱਕ ਕਰੋ, ਸਟ੍ਰਿਕਟ ਰੂਲਸ ਹੋਣ ਫੋਰ ਰੀਅਲਟਰਸ ਹੂ ਲੀਡ ਬਾਇਰਸ ਟੂ ਬਿਲਡਿੰਗ, ਕਿ ਇੱਦਾਂ ਦੀਆਂ ਚੀਜ਼ਾਂ ਨੂੰ ਐਡਰੈਸ ਕਰਨ ਵਾਸਤੇ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਆ। ਬਸ ਜੀ, ਇੱਕ ਗੋਲਡ ਮਾਈਨ ਹੈ ਸੋਨੇ ਦੀ ਖਾਨ, ਜਿਨ੍ਹਾਂ ਨੇ ਬੀ ਸੀ ਦੀ ਸਰਕਾਰ ਦੇ ਉੱਪਰ ਮੁਕੱਦਮਾ ਕਰ ਦਿੱਤਾ। ਮੁਕੱਦਮਾ ਉਹਨਾਂ ਨੇ ਇਸ ਕਰਕੇ ਕੀਤਾ, ਕਹਿੰਦੇ ਸਾਡੇ ਜਿਹੜੇ ਮਾਈਨਿੰਗ ਰਾਈਟ ਸੀਗੇ ਸਾਨੂੰ ਦੱਸੇ ਬਗੈਰ ਬੀ ਸੀ ਦੀ ਸਰਕਾਰ ਨੇ ਸਾਡੇ ਤੋਂ ਖੋਲ੍ਹੇ। ਇੱਕ ਕਹਾਣੀ ਸ਼ੁਰੂ ਹੁੰਦੀ ਹੈ ਵੈਸੇ ਉਦੋਂ ਜਦੋਂ ਇੱਕ ਯੈਲੋ ਜਾਇੰਟ ਨਾਮ ਦੀ ਗੋਲਡ ਮਾਈਨ ਸੀ ਜਿਹੜੀ ਕਿ ਪ੍ਰਿੰਸ ਰੂਪਰਟ ਤੋਂ ਸਾਊਥ ਵਾਲੇ ਪਾਸੇ ਬੈਂਕਸ ਆਈਲੈਂਡ ਦੇ ਉੱਪਰ ਸਥਿਤ ਆ। 2015 ਦੇ ਵਿੱਚ ਇਹਨਾਂ ਨੂੰ ਕਮਰਸ਼ੀਅਲ ਪ੍ਰੋਡਕਸ਼ਨ ਵਾਸਤੇ, ਮਤਲਬ ਉੱਥੋਂ ਗੋਲਡ ਮਾਈਨਿੰਗ ਕਰਨ ਵਾਸਤੇ ਪਰਮਿਟ ਮਿਲ ਜਾਂਦਾ, ਪਰ ਉਸੇ ਸਾਲ ਇਹ ਜਿਹੜੀ ਮਾਈਨ ਸੀ ਯੈਲੋ ਜਾਇੰਟ ਮਾਈਨ ਇਹਨੂੰ ਸਰਕਾਰ ਵੱਲੋਂ ਬੰਦ ਕਰ ਦਿੱਤਾ ਜਾਂਦਾ। ਹੁਣ 2015 ਦੇ ਵਿੱਚ ਸੀਗੀ ਬੀ ਸੀ ਲਿਬਰਲ ਸਰਕਾਰ। ਹੁਣ ਫਾਸਟ ਫਾਰਵਰਡ ਕਰਦੇ ਹਾਂ 2019 'ਤੇ ਕਿ ਜਿਹੜੀ ਇਹ ਯੈਲੋ ਜਾਇੰਟ ਮਾਈਨ ਹੈ ਇਹ ਤਾਂ 2015 ਦੇ ਵਿੱਚ ਇਹਨੂੰ ਬੰਦ ਕਰ ਦਿੱਤਾ ਗਿਆ, ਪਰ ਜਦੋਂ ਬੀ ਸੀ ਦੀ ਸਰਕਾਰ ਆਈ ਇਹਨਾਂ ਨੇ ਅਗਲਾ ਕਦਮ ਫਿਰ ਕੀ ਚੁੱਕਿਆ?
2015 ਵਿੱਚ ਬੰਦ ਕੀਤਾ ਗਿਆ, ਕਹਿੰਦੇ ਵੀ ਪ੍ਰਦੂਸ਼ਣ ਬਹੁਤ ਕਰਦੇ ਇਹ, ਇਨਫਲੂਐਂਸ ਬਹੁਤ ਜ਼ਿਆਦਾ ਇਹ ਰਿਲੀਜ਼ ਕਰ ਰਹੇ ਨੇ, ਸੋ ਐਨਵਾਇਰਮੈਂਟਲ ਰੀਜ਼ਨਸ ਕਰਕੇ ਇਹਨਾਂ ਨੂੰ ਬੰਦ ਕੀਤਾ ਗਿਆ। ਫਿਰ 2019 ਸੋ ਜਿਹੜੇ ਇਸ ਮਾਈਨ, ਕਿਉਂਕਿ ਮਾਈਨ ਬੰਦ ਹੋ ਗਈ, ਜਿਹੜੇ ਇਹਦੇ ਓਰੀਜਨਲ ਓਨਰ ਸਨ ਉਹ ਬੈਂਕਰਪਟ ਹੋ ਗਏ। 2019 ਦੇ ਵਿੱਚ ਬੀ ਸੀ ਐਨ ਡੀ ਪੀ ਸਰਕਾਰ ਨੇ ਕਥਿਤ ਤੌਰ 'ਤੇ ਲੌਬੀ ਕੀਤਾ ਇੱਕ ਹੋਰ ਕੰਪਨੀ ਨੂੰ, ਉਹਦਾ ਨਾਮ ਹੈ ਐਮ ਸੀ ਸੀ ਕੈਨੇਡੀਅਨ ਗੋਲਡ ਵੈਂਚਰਸ।
ਅੱਛਾ ਜੀ।
ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਇਸ ਮਾਈਨ ਨੂੰ ਟੇਕ ਓਵਰ ਕਰ ਲਓ, ਕਿ ਤੁਸੀਂ ਖਰੀਦ ਲਓ ਅਤੇ ਇਹਨੂੰ ਚਲਾਓ, ਅਤੇ ਇਸ ਕੰਪਨੀ ਇਹ ਕੰਪਨੀ ਮੰਨ ਗਈ,
ਕਹਿੰਦੇ
ਐਮ ਸੀ ਸੀ ਕੈਨੇਡੀਅਨ ਗੋਲਡ ਵੈਂਚਰਸ ਵਾਲੇ ਮੰਨ ਗਏ, ਕਹਿੰਦੇ ਵੀ ਸਰਕਾਰ ਆਪ ਕਹਿ ਰਹੀ ਹੈ ਵੀ ਚਲੋ ਠੀਕ ਹੈ, ਅਤੇ ਇਹਨਾਂ ਨੇ ਓਪਰੇਸ਼ਨਸ ਸ਼ੁਰੂ ਕਰਨੇ ਸੀ, ਅਤੇ ਉਸ ਤੋਂ ਬਾਅਦ 2024 ਦੇ ਵਿੱਚ, ਸੋ 2019 ਦੇ ਵਿੱਚ ਇਹ ਜਦੋਂ ਇਹਨਾਂ ਨੂੰ ਲੌਬੀ ਕੀਤਾ ਜਾਂਦਾ ਇਹ ਮੰਨ ਜਾਂਦੇ ਨੇ, ਆਪਣੇ ਆਪਰੇਸ਼ਨ ਸ਼ੁਰੂ ਕਰਦੇ ਨੇ।
ਅੱਛਾ, ਆਪਰੇਸ਼ਨ ਸ਼ੁਰੂ ਕਰਨ ਲਈ ਇਹਨਾਂ ਨੇ ਪੈਸੇ ਵਗੈਰਾ ਵੀ ਖਰਚ ਲਏ, ਕਿਉਂਕਿ ਸਾਈਟ ਨੂੰ ਰੈਡੀ ਕਰਨ ਲਈ ਇਹਨਾਂ ਨੂੰ ਕਈ ਪੈਸੇ ਆਪਣੀ ਇਨਵੈਸਟਮੈਂਟ ਵੀ ਕਰਨੀ ਪਈ।
ਸੋ ਕਹਿੰਦੇ ਕਿ ਕਿੰਨੇ ਸਾਰੇ ਮਿਲੀਅਨਸ ਆਫ ਡਾਲਰਸ ਕਹਿੰਦੇ ਅਸੀਂ ਕਲੀਨ ਅਪ ਵਾਸਤੇ ਲਗਾਏ, ਅਤੇ ਉਸ ਤੋਂ ਬਾਅਦ 2024 ਦੇ ਵਿੱਚ BC ਸਰਕਾਰ ਵੱਲੋਂ ਆਰਡਰ ਇਨ ਕਾਉਂਸਲ ਪਾਸ ਕਰਕੇ,
ਮਤਲਬ ਕੈਬਨਿਟ ਆਰਡਰ,
ਹਾਂ ਕੈਬਨਿਟ ਆਰਡਰ ਰਾਹੀਂ ਇਹਨਾਂ ਨੇ ਇਸ ਕੰਪਨੀ ਦੇ ਮਾਈਨਿੰਗ ਰਾਈਟ ਸਸਪੈਂਡ ਕਰ ਦਿੱਤੇ
ਬਗੈਰ ਦੱਸੇ, ਬਗੈਰ ਕੋਈ ਨੋਟਿਸ ਦਿੱਤੇ।
ਹਾਂ, ਅਤੇ 2024 ਦੇ ਵਿੱਚ, 2024 ਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜਾ ਗਿਟਸਾਲਾ ਨੇਸ਼ਨ ਵੱਲੋਂ ਮਿਨਰਲ ਟੈਨਿਊਰ ਐਕਟ ਦੇ ਖਿਲਾਫ ਜਿਹੜਾ ਲੀਗਲ ਚੈਲੰਜ ਕੀਤਾ ਹੋਇਆ ਸੀ ਉਹ ਚੱਲ ਰਿਹਾ ਸੀ। ਇਸ ਕੰਪਨੀ ਨੇ ਹੁਣ MCC ਕੈਨੇਡੀਅਨ ਗੋਲਡ ਵੈਂਚਰਸ ਨੇ BC ਸਰਕਾਰ ਨੂੰ ਸੂ ਕਰ ਦਿੱਤਾ, ਉਹਨਾਂ ਦੇ ਖਿਲਾਫ਼ ਮੁਕੱਦਮਾ ਕੀਤਾ। ਉਹਦੇ ਵਿੱਚ ਇਹ ਕੰਪਨੀ ਦਾਅਵਾ ਇਹ ਕਰ ਰਹੀ ਹੈ ਕਿ BC ਸਰਕਾਰ ਨੇ ਗਿਟਸਾਲਾ ਨੇਸ਼ਨ ਨੂੰ ਰਾਜ਼ੀ ਕਰਨ ਵਾਸਤੇ ਉਹਨਾਂ ਦੇ ਨਾਲ ਕੋਈ ਵੱਖਰਾ ਡਿਸਪਿਊਟ ਰਿਜ਼ੋਲਵ ਕਰਨ ਦੇ ਚੱਕਰ ਵਿੱਚ ਇਸ ਕੰਪਨੀ ਦੇ ਨਾਲ ਕਹਿ ਲਓ ਵੀ ਜਿਵੇਂ ਧੱਕਾ ਕਰ ਦਿੱਤਾ, MCC ਕੈਨੇਡੀਅਨ ਗੋਲਡ ਵੈਂਚਰਸ ਦਾ ਮਾਈਨਿੰਗ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ। ਇਹ ਜਿਹੜੀ ਮਾਈਨ ਹੈ ਇਹ ਗਿਟਸਾਲਾ ਨੇਸ਼ਨ ਦੀ ਟੈਰੋਟਰੀ 'ਤੇ ਹੈ,
ਉਹਨਾਂ ਦੀ ਟੈਰੋਟਰੀ ਦੇ ਵਿੱਚ ਆਉਂਦੀ ਆ। ਹੁਣ ਬਸ ਜੀ ਇਹ ਅਜਿਹੇ ਸਮੇਂ ਹੋਣਾ ਜਦੋਂ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਤਾਂ ਚਾਹੁੰਦੇ ਹਾਂ ਸੂਬੇ ਦੇ ਵਿੱਚ ਹੋਰ ਇਨਵੈਸਟਮੈਂਟ ਹੋਵੇ, ਅਸੀਂ ਤਾਂ ਚਾਹੁੰਦੇ ਹਾਂ ਵੀ ਹੋਰ ਮਾਈਨਸ ਲੱਗਣ, ਵੀ ਅਸੀਂ ਧੜਾ ਧੜ ਇੱਕ ਤੋਂ ਬਾਅਦ ਇੱਕ ਮਾਈਨ ਵਾਸਤੇ ਅਪਰੂਵਲ ਦੇ ਰਹੇ ਹਾਂ, ਉਹਦੇ ਬਾਰੇ ਕਿੰਨਾ ਸਰਕਾਰ ਇਸ ਗੱਲ ਨੂੰ ਪ੍ਰਮੋਟ ਕਰਦੀ ਆ। ਪਰ ਜਿਹੜੀ ਇਹ ਗੱਲ ਆ, ਜਿਹੜੇ ਦੋਸ਼ ਇਸ ਕੰਪਨੀ ਵੱਲੋਂ MCC ਕੈਨੇਡੀਅਨ ਗੋਲਡ ਵੈਂਚਰਸ ਵੱਲੋਂ ਲਗਾਏ ਗਏ ਨੇ, ਇਹਦੇ ਨਾਲ ਜਿਹੜੇ ਵੀ ਕੋਈ ਹੋਰ ਇਨਵੈਸਟਮੈਂਟ ਕਰਨ ਵਾਲੇ, ਭਾਵੇਂ ਜੇ ਆਪਾਂ ਸਪੈਸੀਫਿਕਲੀ ਮਾਈਨਿੰਗ ਸੈਕਟਰ ਦੀ ਗੱਲ ਕਰੀਏ, ਉਹਨਾਂ ਦੇ ਕੌਨਫੀਡੈਂਸ ਨੂੰ ਢਾਹ ਲੱਗਣੀ ਆ ਕਿ ਜਿਹੜੀ ਕੰਪਨੀ ਦੇ ਨੂੰ ਖੁਦ ਲੌਬੀ ਕਰਕੇ ਸਰਕਾਰ ਨੇ ਕਿਹਾ ਭਾਈ ਤੁਸੀਂ ਆ ਇੱਕ ਮਾਈਨ ਟੇਕ ਓਵਰ ਕਰੋ, ਅਗਲੇ ਨੂੰ ਲੱਗਦਾ ਸਰਕਾਰ ਖੁਦ ਕਹਿ ਰਹੀ ਹੈ ਮੇਰੇ ਰਾਹ ਦੇ ਵਿੱਚ ਤਾਂ ਕੋਈ ਅੜਿੱਕਾ ਆਏਗਾ ਹੀ ਨਹੀਂ ਜੇ ਮੈਂ ਸਾਰੇ ਕਾਨੂੰਨੀ ਤਰੀਕੇ ਮੁਤਾਬਕ ਚੱਲਣਾ। ਪਰ ਉਹਨਾਂ ਦੇ ਜੇ ਇਸ ਤਰ੍ਹਾਂ ਹੱਕ ਵਾਪਸ ਲੈ ਲਏ ਜਾਂਦੇ ਨੇ, ਮਾਈਨਿੰਗ ਰਾਈਟਸ ਲੈ ਲਏ ਜਾਂਦੇ ਨੇ, ਸਸਪੈਂਡ ਕਰ ਦਿੱਤੇ ਜਾਂਦੇ ਨੇ, ਤਾਂ ਫਿਰ ਜਿਹਨਾਂ ਨੇ ਫਿਊਚਰ ਦੇ ਵਿੱਚ ਇਨਵੈਸਟ ਕਰਨਾ ਉਹ ਕੀ ਕਰਨਗੇ ਫਿਰ?
ਯਾ, ਅਤੇ ਇਸ ਵੇਲੇ ਜੇ ਅਸੀਂ ਦੇਖੀਏ ਨੈਚੁਰਲ ਰਿਸੋਰਸ ਡਿਵੈਲਪਮੈਂਟ ਨੂੰ ਲੈ ਕੇ, BC ਦੀ ਸਰਕਾਰ ਕਲੀਅਰਲੀ ਆਊਟਰਾਈਟ ਆਇਲ ਪਾਈਪਲਾਈਨ ਦਾ ਤਾਂ ਵਿਰੋਧ ਹੀ ਕਰ ਰਹੀ ਹੈ। ਜਦੋਂ ਆਇਲ ਪਾਈਪਲਾਈਨ ਦੇ ਵਿਰੋਧ ਬਾਰੇ ਪੁੱਛਿਆ ਜਾਂਦਾ ਵੀ ਤੁਸੀਂ ਕਿਉਂ ਵਿਰੋਧ ਕਰਦੇ ਹੋ, ਫਿਰ BC ਸਰਕਾਰ ਵੱਲੋਂ ਨੈਚੁਰਲ ਰਿਸੋਰਸ ਡਿਵੈਲਪਮੈਂਟ ਦੇ ਪੋਸਟਰ ਚਾਈਲਡ ਵਜੋਂ ਪ੍ਰੋਜੈਕਟ ਕੀਤਾ ਜਾਂਦਾ ਮਾਈਨਿੰਗ ਡਿਵੈਲਪਮੈਂਟ, ਕਿ ਦੇਖੋ ਜੀ ਮਾਈਨਾਂ ਕਿੰਨੀਆਂ ਸਾਰੀਆਂ ਡਿਵੈਲਪ ਹੋ ਰਹੀਆਂ ਨੇ, ਮਾਈਨਿੰਗ ਦੇ ਵਿੱਚ ਅਸੀਂ ਕਿੰਨੀ ਧੜਾਧੜ ਅਸੀਂ ਅਪਰੂਵਲਸ ਦੇ ਰਹੇ ਹਾਂ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਉਹ ਗੱਲ ਕਰਦੇ ਆ LNG
ਐਕਸਪੋਰਟ,
ਕਿ ਉਹਦੇ ਵਾਸਤੇ ਦੇਖੋ ਅਸੀਂ ਫਸਟ ਨੇਸ਼ਨਸ ਦੇ ਨਾਲ ਕਿੰਨਾ ਵਧੀਆ ਤਾਲਮੇਲ ਬਿਠਾਇਆ, ਅਤੇ ਹੁਣ ਜਦੋਂ ਤੁਹਾਡਾ ਪੋਸਟਰ ਚਾਈਲਡ ਹੀ ਵਿਵਾਦਾਂ ਦੇ ਵਿੱਚ ਘਿਰ ਜਾਏਗਾ, ਮਾਈਨਿੰਗ ਨੂੰ ਲੈ ਕੇ ਹੀ ਜੇ ਲੋਸੂਟ ਹੋ ਜਾਏਗਾ ਅਤੇ ਉਹਦੇ ਨਾਲ ਜਿਹੜਾ ਇਨਵੈਸਟਮੈਂਟ ਦਾ ਸੈਂਟੀਮੈਂਟ ਆ ਉਹ ਜ਼ਰੂਰ ਅਫੈਕਟ ਹੋਏਗਾ। ਸੋ ਦੇਖਦੇ ਹਾਂ ਕਿ ਕੀ ਇਹਦੇ ਵਿੱਚ ਸਰਕਾਰ ਕੋਈ ਸੈਟਲਮੈਂਟ ਕਰਦੀ ਆ ਜਾਂ ਇਹ ਫਿਰ ਲੋਸੂਟ ਲੰਬਾ ਚੱਲਦਾ।
ਪੁਲ ਕਿੰਨੇ ਦਾ ਬਣਨਾ? ਅੱਛਾ, ਪੁਲ ਨਹੀਂ ਆਉਂਦਾ, ਟਨਲ ਕਿੰਨੇ ਦੀ ਬਣਨੀ?
2021 ਦੇ ਵਿੱਚ BC ਸਰਕਾਰ ਨੇ ਕਿਹਾ ਸੀ ਵੀ $4.15 billion ਦਾ ਪ੍ਰੋਜੈਕਟ ਹੋਏਗਾ। ਉਸ ਤੋਂ ਬਾਅਦ ਤੋਂ ਹੁਣ ਤੱਕ ਕੋਈ ਆਫੀਸ਼ੀਅਲ ਐਸਟੀਮੇਟ ਤਾਂ ਨਹੀਂ ਆਇਆ, ਪਰ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਫੈਡਰਲ ਸੋਰਸਿਸ ਨੂੰ ਕੋਟ ਕਰਦਿਆਂ ਹੋਇਆਂ ਗੱਲ ਕਹੀ ਗਈ ਕਿ ਫੈਡਰਲ ਸੋਰਸਿਸ ਇਹ ਕਹਿ ਰਹੇ ਨੇ ਵੀ BC ਸਰਕਾਰ ਨੇ ਉਹਨਾਂ ਨੂੰ ਕਥਿਤ ਤੌਰ 'ਤੇ ਸੂਚਿਤ ਕੀਤਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਹੁਣ ਮੈਸੀ ਟਨਲ ਰਿਪਲੇਸਮੈਂਟ ਦਾ ਇਹ $11 billion ਤੱਕ ਇਹਦੀ ਲਾਗਤ ਜਾ ਸਕਦੀ ਹੈ
ਤੇ ਫੈਡਰਲ ਸਰਕਾਰ $4 billion ਦੇਵੇ,
ਤੇ ਅਸੀਂ ਹੁਣ ਫੈਡਰਲ ਸਰਕਾਰ ਕੋਲੋਂ ਹੀ $4 billion ਮੰਗ ਰਹੇ ਹਾਂ। ਓਰੀਜਨਲ ਕਾਸਟ ਕਿੰਨੀ ਸੀ?
$4.15 billion,
ਤੇ ਹੁਣ ਅਸੀਂ $4 billion ਹੀ ਫੈਡਰਲ ਸਰਕਾਰ ਤੋਂ ਮੰਗ ਰਹੇ ਹਾਂ।
ਓਰੀਜਨਲ ਕਾਸਟ ਜੇ ਤੁਸੀਂ BC ਲਿਬਰਲਸ, ਜਿਹੜਾ ਕਿ ਹੁਣ ਚਲੋ ਜਿਹੜੇ ਪੁਰਾਣੇ BC ਲਿਬਰਲਸ ਵਾਲੇ ਸੀ ਜਿਹਨਾਂ ਨਾਲ ਗੱਲ ਕਰੋ ਜਾਂ ਓਪੋਜੀਸ਼ਨ ਨਾਲ ਗੱਲ ਕਰੋ, ਕਹਿੰਦੇ ਓਰੀਜਨਲ ਕਾਸਟ 4.15 ਨਹੀਂ ਸੀ, ਓਰੀਜਨਲ ਕਾਸਟ 'ਤੇ 3.5 billion ਸੀ, ਅਤੇ ਜਿਹੜੀ 2017 ਦੇ ਵਿੱਚ ਲੋਵੈਸਟ ਬਿੱਡ ਆਈ ਸੀ ਉਹ 2.6 billion ਦੀ ਆਈ ਸੀ, ਅਤੇ ਇਹ ਬ੍ਰਿਜ ਬਣ ਕੇ 10 lane ਦਾ ਬ੍ਰਿਜ ਹੋਣਾ ਸੀ, 2022 ਦੇ ਵਿੱਚ ਤਿਆਰ ਹੋ ਜਾਣਾ ਸੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਬਸ ਜੀ ਜਿਹੜੀ ਸਰਕਾਰ ਪੁਲਾਂ ਦੇ ਉੱਪਰੋਂ ਟੋਲ ਮਾਫ਼ ਕਰਨ ਦੇ ਵਾਅਦੇ ਨਾਲ ਆਈ ਸੀ ਉਹ ਟਨਲ 'ਚ ਫਸ ਗਈ ਆ ਹੁਣ।
ਯਾ, ਅਤੇ ਮਾਈਕ ਫਾਰਮਰਸ ਨੇ ਕਿਹਾ, ਉਹਨਾਂ ਨੂੰ ਸਟੇਟਮੈਂਟ ਦੇਣੀ ਪੈ ਗਈ, ਕਹਿੰਦੇ ਵੀ ਮੈਂ ਇਹ ਜ਼ਰੂਰ ਕਿਹਾ ਵੀ ਕਾਸਟ ਹੁਣ $4.15 billion ਤੋਂ ਵਧੀ ਹੋਈ ਆ, ਪਰ $11 billion ਦੀ ਕਾਸਟ ਕਹਿੰਦੇ ਅਸੀਂ ਕਦੇ ਵੀ ਡਿਸਕਸ ਨਹੀਂ ਕੀਤੀ,
ਪਰ ਨੰਬਰ ਉਹਨਾਂ ਨੇ ਨਹੀਂ ਦਿੱਤਾ ਕੋਈ।
ਹਾਂ, ਸੋ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਜਿਹੜੀ ਕਾਸਟ ਆ ਵੀ ਉਹ $11 billion ਤੋਂ ਘੱਟ ਆ। ਸੋ ਫਿਰ ਜੇ $11 billion ਡਿਸਕਸ ਨਹੀਂ ਹੋਇਆ ਕਿ $12 billion ਹੋਇਆ ਕਿ $13 billion ਡਿਸਕਸ ਹੋਇਆ, ਕਿਉਂਕਿ ਇਹ ਨੰਬਰਸ ਵੀ ਫਲੋਟ ਕੀਤੇ ਜਾ ਰਹੇ ਨੇ। ਕਈ ਕਹਿ ਰਹੇ ਨੇ ਵੀ ਸਾਨੂੰ ਸੁਣਨ 'ਚ ਆ ਰਿਹਾ ਵੀ ਕਾਸਟ ਹੁਣ $12 billion ਹੈ, ਕੁਝ ਲੋਕ ਕਹਿ ਰਹੇ ਨੇ $13 billion ਵੀ ਹੋ ਸਕਦੀ ਹੈ, ਅਤੇ ਨੰਬਰ ਜਿਹੜਾ ਆਇਆ ਸੀ ਉਹ $11 billion ਦਾ ਸੀ, ਉਹਨੂੰ ਰਿਫਿਊਟ ਕੀਤਾ ਮਾਈਕ ਫਾਰਮਰ ਨੇ।
ਅਤੇ ਬਸ ਜੀ ਸਰਕਾਰ ਨੇ ਇਹ, ਵੈਸੇ ਹੁਣ ਸਤੰਬਰ ਦੇ ਵਿੱਚ ਸੈਸ਼ਨ ਅਗਲਾ ਸ਼ੁਰੂ ਹੋਏਗਾ, ਅਤੇ ਇਹ ਕਹਿਣਾ ਹੈ ਗਵਰਨਮੈਂਟ ਹਾਊਸ ਲੀਡਰ ਮਾਈਕ ਸਟੀਵਨ ਮਕਿਨਨ ਦਾ, ਮਾਈਕ ਫਾਰਮਰ ਤਾਂ ਇੱਥੇ ਵਾਲੇ ਨੇ, ਸਟੀਵਨ ਮਕਿਨਨ ਦਾ, ਫੈਡਰਲ ਗਵਰਨਮੈਂਟ ਹਾਊਸ ਲੀਡਰ ਦਾ, ਕਿ 21 bill ਪਾਸ ਕੀਤੇ ਨੇ ਅਸੀਂ 14 ਹਫ਼ਤਿਆਂ ਦੇ ਵਿੱਚ। ਵੈਸੇ ਜੇ ਇਹਦੇ ਵਿੱਚ ਤੁਸੀਂ ਰਲਾ ਲਓ ਨਾ ਜਿਹੜੇ ਪ੍ਰਾਈਵੇਟ ਮੈਂਬਰ ਬਿੱਲ ਵੀ ਪਾਸ ਹੋਏ ਆ, ਤਾਂ ਉਹ ਗਿਣਤੀ 24 ਬਣ ਜਾਂਦੀ ਆ, ਕਿਉਂਕਿ ਕੰਜ਼ਰਵੇਟਿਵਸ ਦੇ ਵੀ ਕੁਝ ਪ੍ਰਾਈਵੇਟ ਮੈਂਬਰ ਬਿੱਲ ਪਾਸ ਹੋਏ, 3 ਪਾਸ ਹੋਏ ਆ, 19 ਸਰਕਾਰ ਦੀਆਂ ਆਪਣੀਆਂ ਲੈਜਿਸਲੇਸ਼ਨਸ, 2 ਬਿੱਲਸ ਅਜਿਹੇ ਜਿਹੜੇ ਸੈਨੇਟ 'ਚੋਂ ਓਰੀਜਨੇਟ ਹੋਏ ਅਤੇ 3 ਜਿਹੜੇ ਪ੍ਰਾਈਵੇਟ ਮੈਂਬਰ ਬਿੱਲ ਕੰਜ਼ਰਵੇਟਿਵ ਦੇ ਸੀਗੇ। ਸੋ ਟੋਟਲ 24 ਪੀਸਿਸ ਆਫ ਲੈਜਿਸਲੇਸ਼ਨ ਪਾਸ ਹੋਏ, ਜਿਨ੍ਹਾਂ ਦੇ ਵਿੱਚੋਂ ਕਈ ਬੜੇ ਵਿਵਾਦਪੂਰਨ ਵੀ ਰਹੇ, ਕਈ ਅਜਿਹੇ ਜਿਨ੍ਹਾਂ ਬਾਰੇ ਪਿਛਲੇ ਦਿਨਾਂ 'ਚ ਵਾਸੂ ਜੀ ਅਸੀਂ ਬੜੀ ਡਿਟੇਲ 'ਚ ਗੱਲ ਕੀਤੀ, ਸੇਫ ਸੋਸ਼ਲ ਮੀਡੀਆ ਐਕਟ ਵਰਗੇ ਕਿ ਜੀ ਬੱਚਿਆਂ ਵਾਸਤੇ ਸੋਸ਼ਲ ਮੀਡੀਆ ਬੈਨ ਕਰਨ ਵਾਲਾ ਬਿੱਲ, ਉੱਥੇ ਕੁਛ ਨਹੀਂ ਕੰਮ ਹੋਇਆ ਅਜੇ, ਉਹ ਤਾਂ ਹੁਣ ਪਤਝੜ ਰੁੱਤ ਦੇ ਵਿੱਚ ਉਹਦੇ ਵਿੱਚ ਉੱਥੇ ਕੋਈ ਨਿਪਟਾਰਾ ਹੋਏਗਾ।
ਯਾ ਅਤੇ ਕੱਲ੍ਹ, ਸੋ ਵੀਰਵਾਰ ਅਖੀਰਲੇ ਦਿਨ ਇਸ ਸੈਸ਼ਨ ਦੇ, ਸੋ ਸਿਟਿੰਗ ਦੇ ਅਖੀਰਲੇ ਦਿਨ, 6 ਵੱਖੋ ਵੱਖਰੇ ਜਿਹੜੇ ਬਿੱਲ ਨੇ ਉਹ ਕਾਹਲੀ ਕਾਹਲੀ ਦੇ ਵਿੱਚ ਪਾਸ ਕਰ ਦਿੱਤੇ ਗਏ, ਕਿਉਂਕਿ ਸਰਕਾਰ ਨੇ ਟਾਈਮ ਐਲੋਕੇਸ਼ਨ ਲਗਾਈ ਹੋਈ ਸੀ। ਖਾਸ ਤੌਰ 'ਤੇ ਜਿਹੜਾ ਸਭ ਤੋਂ ਵਿਵਾਦਿਤ ਬਿੱਲ, ਬਿੱਲ C-22 ਲਾਫੁਲ ਐਕਸੈਸ ਵਾਲਾ ਬਿੱਲ, ਉਹ ਵੀ ਡਿਵੀਜ਼ਨ 'ਤੇ ਕੱਲ੍ਹ ਪਾਸ ਕਰ ਦਿੱਤਾ ਗਿਆ। ਅਤੇ ਕਿਉਂਕਿ ਉਹਦੇ 'ਤੇ ਪਬਲਿਕ ਸੇਫਟੀ ਕਮੇਟੀ ਦੇ ਵਿੱਚ ਪਰਸੋਂ ਰਾਤ ਕਹਿੰਦੇ 1 ਵਜੇ
ਤੱਕ ਬੈਠੇ ਰਹੇ,
ਡਿਸਕਸ਼ਨ ਹੁੰਦੀ ਰਹੀ, ਅਤੇ ਸਰਕਾਰ ਕੁਝ ਤਰਮੀਮਾਂ ਕਰਨ ਵਾਸਤੇ ਵੀ ਤਿਆਰ ਹੋ ਗਈ। ਸੋ ਇਹਨੂੰ ਫਿਰ ਕੱਲ੍ਹ ਕਾਹਲੀ ਕਾਹਲੀ ਦੇ ਵਿੱਚ ਹੀ ਜਿਵੇਂ ਸਮਝੋ ਕਿ ਔਨ ਡਿਵੀਜ਼ਨ ਪਾਸ ਕਰ ਦਿੱਤਾ ਗਿਆ। ਇਸੇ ਤਰ੍ਹਾਂ ਬਿੱਲ C-27, ਸੋ ਇਹ ਨੌਰਥ ਵੈਸਟਰਨ ਟੈਰੋਟਰੀਜ਼ ਦੇ ਵਿੱਚ ਮੇਟੀ ਸੈਲਫ ਗਵਰਨੈਂਸ ਨਾਲ ਸੰਬੰਧਿਤ ਕੋਈ ਬਿੱਲ ਆ। ਫਿਰ ਇੱਕ ਸੈਨੇਟ ਨੇ ਇਹ ਕਿਹਾ ਸੀ ਵੀ ਬਿੱਲ C-11 ਜਿਹੜਾ ਕਿ ਮਿਲਟਰੀ ਦੇ ਵਿੱਚ ਕੋਈ ਸੈਕਸ਼ੁਅਲ ਅਸੋਲਟਸ ਦੇ ਵਿੱਚ ਜਿਹੜੇ ਕੋਈ ਕੇਸਿਸ ਆਉਣ, ਉਹਨਾਂ ਦੀ ਜੂਰਿਸਡਿਕਸ਼ਨ ਮਿਲਟਰੀ ਤੋਂ ਲੈ ਕੇ ਸਿਵਲ ਕੋਰਟਸ ਨੂੰ ਦੇਣ ਦੀ ਗੱਲ ਸੀ, ਉਹਦੇ ਵਿੱਚ ਸੈਨੇਟ ਨੇ ਕਿਹਾ ਸੀ ਵੀ ਇੱਕ ਅਮੈਂਡਮੈਂਟ ਕਰੋ ਕਿ ਇਹ ਜਿਹੜੀਆਂ ਪ੍ਰੋਵੀਜ਼ਨਸ ਨੇ ਇਹਨਾਂ ਦਾ 3 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ। ਸੋ ਹਾਊਸ ਆਫ ਕਾਮਨਸ ਦੇ ਕੋਲ ਵਾਪਸ ਆਇਆ ਸੀ ਇਹ ਬਿੱਲ, ਉਹ ਅਮੈਂਡਮੈਂਟ ਵੀ ਅਪਰੂਵ ਕਰਕੇ ਬਿੱਲ C-11 ਨੂੰ ਦੁਬਾਰਾ ਹਾਊਸ ਆਫ ਕਾਮਨਸ ਦੇ ਵਿੱਚੋਂ ਕਾਹਲੀ ਕਾਹਲੀ ਪਾਸ ਕਰ ਦਿੱਤਾ ਗਿਆ। ਅਤੇ ਇਹਦੇ ਬਾਰੇ ਪੁੱਛਿਆ ਗਿਆ ਸਟੀਵਨ ਮੈਕਿਨਨ ਨੂੰ ਵੀ, ਇੰਨੀ ਕਾਹਲੀ ਕਾਹਲੀ ਸੀ ਤੁਸੀਂ ਤਾਂ ਵੀ ਇੱਕ ਇੰਨੀ ਵੱਡੀ ਅਮੈਂਡਮੈਂਟ ਮੰਨ ਲਈ ਕਿ 3 ਸਾਲਾਂ ਬਾਅਦ ਹੁਣ ਖਤਰਾ ਵੀ ਬਿੱਲ ਰਿਪੀਲ ਹੋ ਸਕਦਾ। ਉਹ ਕਹਿੰਦੇ ਫੋਰ ਸਿੰਪਲੀਸਿਟੀ, ਕਹਿੰਦੇ ਵੀ ਅਸੀਂ ਹੁਣ ਸੈਨੇਟ ਦੇ ਨਾਲ ਪਿੰਗ ਪੋਂਗ ਹੀ ਖੇਡਦੇ ਰਹੀਏ, ਕਹਿੰਦੇ ਵੀ ਕੁਝ ਚੀਜ਼ਾਂ ਸੌਖੀਆਂ ਵੀ ਜੇ ਮਤਲਬ ਕਰ ਦੇਣੀਆਂ ਚਾਹੀਦੀਆਂ, ਦੇਖੀ ਜਾਊਗੀ। ਕਹਿੰਦੇ ਇਹ ਸੌਖਾ ਕੰਮ ਹੈ, ਫੋਰ ਸਿੰਪਲੀਸਿਟੀ ਸੇਕ ਕਹਿੰਦੇ ਅਸੀਂ ਇਹਨੂੰ ਅਪਰੂਵ ਕਰਤਾ। ਫਿਰ ਸੈਨੇਟ ਦੇ ਵਿੱਚੋਂ ਇੱਕ ਬਿੱਲ ਓਰੀਜਿਨੇਟ ਹੋਇਆ ਸੀ S-227, ਸੋ ਇਹ ਉਹੀ ਵਿਜੇ ਜੀ ਹੁਣ ਇੱਕ ਹੋਰ ਹੈਰੀਟੇਜ ਮੰਥ, ਸੋ ਅਪ੍ਰੈਲ ਹੁਣ ਅਰਬ ਹੈਰੀਟੇਜ ਮੰਥ ਵਜੋਂ
ਵੀ ਜਾਣਿਆ ਜਾਏਗਾ, ਕਿਉਂਕਿ ਸਿੱਖ ਹੈਰੀਟੇਜ ਮੰਥ ਆਲਰੇਡੀ ਹੈਗਾ,
ਉਹ ਵੀ ਅਪ੍ਰੈਲ ਹੀ ਹੈ।
ਸੋ ਵਿਰਾਸਤੀ ਮਹੀਨਿਆਂ ਦੀ ਸਿਆਸਤ ਚੱਲ ਰਹੀ ਹੈ,
ਚੱਲ ਰਹੀ ਹੈ। ਹਾਂ ਐਗਜੈਕਟਲੀ। ਅਤੇ ਇਹ ਸੈਨੇਟ ਦੇ ਵਿੱਚੋਂ ਓਰੀਜਿਨੇਟ ਹੋਇਆ ਸੀ, ਹਾਊਸ ਆਫ ਕਾਮਨਸ ਨੇ ਪਾਸ ਕਰਤਾ। ਬਿੱਲ C-30, ਇਹਦੇ ਵਿੱਚ ਸੀ ਸਪਰਿੰਗ ਇਕਨੋਮਿਕ ਅਪਡੇਟ ਦੇ ਕੁਝ ਹਿੱਸੇ ਸਨ। ਫਿਰ ਬਿੱਲ C-29, ਇਹਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਮ ਏਜੰਸੀ ਸਥਾਪਿਤ ਕਰਨ ਦੀ ਗੱਲ ਸੀ। ਸੋ ਇਹ ਕਾਹਲੀ ਕਾਹਲੀ ਦੇ ਵਿੱਚ ਬਿੱਲ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਹੋਏ ਨੇ, ਸੈਨੇਟ ਵਿੱਚ ਅਜੇ ਜਾਣਗੇ। ਸੋ 21 ਸਤੰਬਰ ਨੂੰ ਸੈਸ਼ਨ ਜਿਹੜਾ ਰਿਜ਼ਿਊਮ ਹੋਣਾ, ਅਤੇ ਫਿਰ ਸੈਨੇਟ ਦੇ ਮੈਂਬਰਸ ਆਉਂਦਿਆਂ ਸਾਰ ਇਹਨਾਂ ਬਿੱਲਸ ਨੂੰ ਟੇਕ ਅਪ ਕਰ ਸਕਣ।
ਪਰ ਸੈਨੇਟ ਕੋਲ ਵੀ ਅਗਲੇ ਹਫ਼ਤੇ ਉਹਨਾਂ ਨੇ ਵੀ ਛੁੱਟੀ 'ਤੇ ਚਲੇ ਜਾਣਾ।
ਹਾਂਜੀ।
ਸੋ ਕਿਉਂਕਿ ਇੱਦਾਂ ਹੀ ਹੁੰਦਾ ਨਾ, ਸੈਨੇਟ ਦਾ ਜਿਹੜਾ ਜਿਹੜੀ ਸਿਟਿੰਗ ਹੈਗੀ ਆ, ਇੱਕ ਹਫ਼ਤਾ ਐਕਸਟਰਾ ਚੱਲਦੀ ਆ, ਪਰ ਉਹਨਾਂ ਕੋਲ ਵੀ ਪੂਰਾ ਟਾਈਮ ਨਹੀਂ ਹੋਏਗਾ ਇਹਨਾਂ ਚੀਜ਼ਾਂ ਦੇ ਉੱਪਰ, ਕਿਸੇ ਵੀ ਤਰ੍ਹਾਂ
ਦੇ
ਸਤੰਬਰ ਜਾ ਕੇ ਕਰਨਗੇ ਕੰਮ ਇੱਥੇ। ਪਰ ਜਿਹੜਾ ਸਪੈਂਡਿੰਗ ਬਿੱਲ ਆ ਵਸੇ ਹੋਈ ਸਰਕਾਰ ਦਾ, ਜਿਹਦੇ ਵਿੱਚ ਕਿ ਆਹ ਜਿਹੜੀਆਂ ਕੁਝ ਬਜਟ ਦੀਆਂ ਮਦਾਂ ਸੀਗੀਆਂ ਜਾਂ ਜਿਹੜੀ ਇਕਨੋਮਿਕ ਸਟੇਟਮੈਂਟ ਜਾਰੀ ਕੀਤੀ ਸੀ, ਸਪਰਿੰਗ ਇਕਨੋਮਿਕ ਸਟੇਟਮੈਂਟ, ਉਹਦੇ ਵਿੱਚ ਅਨਾਊਂਸ ਕੀਤੇ ਕੁਝ ਜਿਹੜੇ ਨਵੇਂ ਮੈਜਰ ਸੀਗੇ ਉਹ ਲਾਗੂ ਕਰਨ ਵਾਸਤੇ ਜਿਹੜਾ ਬਿੱਲ ਆ ਉਹ ਵੀ ਫਿਰ ਕੱਲ੍ਹ ਪਾਸ ਕਰ ਦਿੱਤਾ ਗਿਆ।
ਜੀ ਜੀ, ਬਿੱਲ C-30
ਆ।
ਅਤੇ ਬਾਕੀ ਵਿਜੇ ਜੀ, ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਮਾਰਕ ਕਾਰਨੀ ਬਾਰੇ ਬੜੇ ਸਵਾਲ ਪੁੱਛੇ ਗਏ। ਕੰਜ਼ਰਵੇਟਿਵਸ ਕਹਿੰਦੇ ਮਾਰਕ ਕਾਰਨੀ ਕਿੱਥੇ ਨੇ, ਕਹਿੰਦੇ ਵੀ 100ਵਾਂ ਕੁਐਸਚਨ ਪੀਰੀਅਡ ਆ ਜਿਹਦੇ ਵਿੱਚੋਂ ਮਾਰਕ ਕਾਰਨੀ ਐਬਸੈਂਟ ਰਹੇ ਨੇ। ਅਤੇ ਉਹ ਕੱਲ੍ਹ ਦੱਸਿਆ ਜਾਂਦਾ ਵੀ ਕੰਜ਼ਰਵੇਟਿਵਸ ਹਾਊਸ ਆਫ ਕਾਮਨਸ ਦੇ ਵਿੱਚ ਇਹ ਕੇਕ ਲਿਆਉਣ ਨੂੰ ਫਿਰਦੇ ਸੀ, ਕਹਿੰਦੇ ਕੇਕ ਕੱਟਣਾ ਸੀ, ਕਹਿੰਦੇ 100th ਕਹਿੰਦੇ ਇਹ ਐਬਸੈਂਸ ਹੈ ਪ੍ਰਾਈਮ ਮਿਨਿਸਟਰ ਦੀ ਫਰੋਮ ਕੁਐਸਚਨ ਪੀਰੀਅਡ। ਪਰ ਸਪੀਕਰ ਮੰਨੇ ਨਹੀਂ, ਕਹਿੰਦੇ ਨਹੀਂ ਹਾਊਸ ਆਫ ਕਾਮਨਸ ਵਿੱਚ ਕੇਕ ਨਹੀਂ ਕੱਟਿਆ ਜਾ ਸਕਦਾ,
ਸਪੈਸ਼ਲੀ ਕਿਉਂਕਿ ਉਹ ਫੀਫਾ ਵਰਲਡ ਕੱਪ ਦਾ ਮੈਚ ਵੇਖ ਰਹੇ ਸੀ। ਮਲਿਸਾ ਲੈਂਸਮੈਨ ਜਿਹੜੇ ਕਿ ਡਿਪਟੀ ਲੀਡਰ ਨੇ BC ਫੈਡਰਲ ਕੰਜ਼ਰਵੇਟਿਵ ਦੇ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ, ਉਹਨਾਂ ਨੇ ਕੱਲ੍ਹ ਇਹ ਗੱਲ ਕਹੀ, ਕਹਿੰਦੇ ਚਾਹੁੰਦੇ ਤਾਂ ਅਸੀਂ ਵੀ ਸੀਗੇ
ਮਹਿੰਗੀਆਂ
ਸੀਟਾਂ ਤੇ ਬਹਿ ਕੇ ਅਸੀਂ ਵੀ ਦੇਖੀਏ, ਕਿਉਂਕਿ ਉਹਨਾਂ ਨੇ ਟਿੱਪਣੀ ਕੀਤੀ ਸੀ ਮੈਚ ਤੋਂ ਪਹਿਲਾਂ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਕੈਨੇਡਾ ਦੀ ਟੀਮ ਨੂੰ ਵੇਖੀਏ ਕਤਰ ਨੂੰ ਹਰਾਉਂਦੇ ਹੋਏ।
ਸੋ ਹੋਇਆ ਕਿ ਵੀ ਉਹਨਾਂ ਨੇ ਕਿਹਾ ਵੀ ਕੁਐਸਚਨ ਪੀਰੀਅਡ ਸ਼ੁਰੂ ਹੋਣ ਲੱਗਿਆ, ਤੇ ਕੁਐਸਚਨ ਪੀਰੀਅਡ ਦੇ ਵਿੱਚ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਹੈਗੇ, ਤੇ ਸਟੀਵਨ ਮੈਕਿਨਨ ਜਿਹੜੇ ਹਾਊਸ ਲੀਡਰ ਨੇ ਉਹਨਾਂ ਨੇ ਖੜ ਕੇ ਕਿਹਾ, ਉਹਨਾਂ ਡਿਫੈਂਡ ਕੀਤਾ, ਕਹਿੰਦੇ ਪ੍ਰਾਈਮ ਮਿਨਿਸਟਰ ਇਸ ਵੇਲੇ ਉੱਥੇ ਨੇ ਜਿੱਥੇ ਉਹਨਾਂ ਨੂੰ ਹੋਣਾ ਚਾਹੀਦਾ, ਚੀਜ਼ ਵਨ ਟੀਮ ਕੈਨੇਡਾ। ਤੇ ਫਿਰ ਮਲਿਸਾ ਲੈਂਸਮੈਨ ਨੇ ਕਿਹਾ, ਕਹਿੰਦੇ ਵੀ ਸਾਡੇ ਸਮੇਂ ਮੁਤਾਬਕ 6 ਵਜੇ ਮੈਚ ਸ਼ੁਰੂ ਹੋਣਾ, ਕਿਉਂਕਿ ਆਪਣੇ 3 ਵਜੇ ਸੀ ਉੱਥੇ, 6 ਵਜੇ ਸੀ ਈਸਟਰਨ। ਤੇ ਕਹਿੰਦੇ ਅਸੀਂ ਵੀ ਮੈਚ ਦੇਖਾਂਗੇ, ਅਸੀਂ ਵੀ ਟੀਮ ਕੈਨੇਡਾ ਨੂੰ ਚੇਅਰ ਆਊਟ ਕਰਾਂਗੇ, ਅਸੀਂ ਵੀ ਚਾਹੁੰਦੇ ਹਾਂ ਕਿ ਕੈਨੇਡਾ ਕਤਰ ਨੂੰ ਹਰਾਵੇ। ਪਰ ਕਹਿੰਦੇ ਕੁਐਸਚਨ ਪੀਰੀਅਡ ਜਿਹੜਾ ਹੁਣ ਇੱਥੇ ਇਸ ਵੇਲੇ ਹੈ ਵੀ ਉਹ ਉੱਥੇ 2 ਵਜੇ ਸੀ, ਤੇ ਕਹਿੰਦੇ
ਉਹਨਾਂ ਨੇ ਕਿਹਾ ਨਾ, ਕਹਿੰਦੇ ਵੀ 3 ਵਜੇ ਮੈਚ ਸ਼ੁਰੂ ਹੋਣਾ,
ਨਾ 6 ਵਜੇ ਨਾ
6 ਵਜੇ ਉੱਥੇ ਦੇ,
ਕਹਿੰਦੇ ਵੀ 2:15 ਕਹਿੰਦੇ ਕੁਐਸਚਨ ਪੀਰੀਅਡ ਆ, ਤੇ ਕਹਿੰਦੇ ਕੁਐਸਚਨ ਪੀਰੀਅਡ ਦੇ ਵਿੱਚ ਵੀ ਪ੍ਰਾਈਮ ਮਿਨਿਸਟਰ ਨੂੰ ਹੋਣਾ ਚਾਹੀਦਾ ਸੀ, ਇਹ ਵੀ ਜ਼ਰੂਰੀ ਹੈ
ਜੀ। ਸੋ ਇੱਦਾਂ ਦੀਆਂ ਗੱਲਾਂ ਹੋਈਆਂ। ਬਾਕੀ ਬਲੌਕ ਕਿਊਬੈਕਵਾ ਵਾਲੇ ਇਹ ਕਹਿੰਦੇ ਆ ਕਿ ਜੀ ਲਿਬਰਲ ਕਾਰਨੀ ਲਿਬਰਲਸ ਐਂ ਬਿਹੇਵ ਕਰਦੇ ਆ ਜਿਵੇਂ ਇਹਨਾਂ ਤੋਂ ਤੇ ਉਦੋਂ ਮਾਈਨੋਰਟੀ ਗਵਰਨਮੈਂਟ ਸੀ, 5 ਫਲੋਰ ਕ੍ਰੋਸਿੰਗਸ ਹੋਈਆਂ, ਚਲੋ 3 ਬਾਏ ਇਲੈਕਸ਼ਨ ਦਾ ਵੀ ਜ਼ਿਕਰ ਹੁੰਦਾ, ਉਹ ਵੀ ਕਰਨਾ ਜ਼ਰੂਰੀ ਆ, ਪਰ ਉਹ 3 ਬਾਏ ਇਲੈਕਸ਼ਨ ਉਹਨਾਂ ਸੀਟਾਂ 'ਤੇ ਹੀ ਸੀ ਜਿੱਥੇ ਲਿਬਰਲਸ ਹੀ ਪਹਿਲਾਂ ਐਮ ਪੀ ਸੀਗੇ ਅਤੇ ਆਪਣੀਆਂ ਉਹ ਸੀਟਾਂ ਰਿਟੇਨ ਕਰ ਗਏ। ਸੋ ਜਿਹੜੀ ਮੈਜੋਰਟੀ
ਬਲਾਕ ਵਾਲਾ ਕੰਮ ਫਸਵਾਂ ਸੀ,
ਬਲਾਕ ਵਾਲਾ ਕੰਮ ਫਸਵਾਂ ਸੀ, ਯੈਸ 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 ਕਰੈਕਟ, ਜਿਹੜੀ ਇੱਕ ਵੋਟ ਵਾਲੀ ਸੁਪਰੀਮ ਕੋਰਟ ਨੇ ਓਵਰਟਰਨ ਕਰਤਾ ਸੀ ਰਿਜ਼ਲਟ। ਪਰ ਐਨੀਵੇ, ਸੋ ਯੈਸ, ਉਹ 3 ਬਾਏ ਇਲੈਕਸ਼ਨਸ ਹੋਏ, ਉਹ ਆਪਣੀਆਂ ਸੀਟਾਂ ਰਿਟੇਨ ਕਰ ਗਏ ਅਤੇ ਜਿਹੜੀਆਂ 5 ਫਲੋਰ ਕ੍ਰੋਸਿੰਗਸ ਕਰਕੇ ਜੋ ਨੰਬਰ ਵਧਿਆ ਉਹਦੇ ਕਰਕੇ ਮੈਜੋਰਟੀ ਹੋ ਗਈ। ਪਰ ਨੰਬਰ ਇਸ ਵੇਲੇ ਸੀਟਾਂ ਦਾ 174 ਨਹੀਂ ਆ। ਬਸ ਵੀ ਨੇਟ ਅਰਸ਼ਕਿਨ ਸਮਿਥ, ਕਿਉਂਕਿ ਉਹਨਾਂ ਨੇ ਹੁਣ ਅਸਤੀਫਾ ਦੇ ਦੇਣਾ, ਮੈਂ ਪੜ੍ਹਦਾ ਸੀ ਯਾਰ, ਉਹ ਹੁਣ ਮਿਸਿਸਾਗਾ ਕਿ ਕਿੱਥੇ,
ਉਹ ਕਹਿੰਦੇ ਮਿਊਨਿਸਪਲ ਪੋਲਿਟਿਕਸ
ਵਿੱਚ, ਹਾਂ ਕਹਿੰਦੇ ਕਾਉਂਸਲਰ ਬਣ ਜਾਂਦੇ ਆ, ਚਲੋ ਵੀ ਪਹਿਲਾਂ ਕੈਬਨਿਟ ਮੰਤਰਾਲਾ ਨਹੀਂ ਮਿਲਿਆ ਕੋਈ।
ਆਈ ਥਿੰਕ ਉਹ ਟੋਰਾਂਟੋ ਦੇ ਵਿੱਚ ਕਰ ਰਹੇ,
ਟੋਰਾਂਟੋ ਵਿੱਚ, ਟੋਰਾਂਟੋ
ਵਿੱਚ ਚਾਓ ਨਾ ਕਹਿੰਦੇ ਉਹਨਾਂ ਦੀ ਕੋਈ
ਮੀਟਿੰਗ, ਯੈਸ ਯੂ ਆਰ ਰਾਈਟ, ਇਟ ਇਜ਼ ਟੋਰਾਂਟੋ, ਇਟ ਇਜ਼ ਟੋਰਾਂਟੋ,
ਸੋ ਓਲੀਵੀਆ ਚਾਓ ਨਾ ਕਹਿੰਦੇ ਉਹਨਾਂ ਦੀ ਗੱਲਬਾਤ ਕੋਈ ਹੋਈ ਆ, ਉਹ ਮਿਊਨਿਸਪਲ ਸਿਆਸਤ ਬਾਰੇ ਹੁਣ ਉਹ ਜੀ ਕਰ, ਬੜੇ ਚੰਚਲ ਕਿਸਮ ਦੇ,
ਬਹੁਤ ਚੰਚਲ, ਜੀ ਜੀ
ਨਹੀਂ ਲੱਗਦਾ ਕਹਿੰਦੇ ਉਹਨਾਂ ਦਾ ਕਿਸੇ ਇੱਕ
ਜਗ੍ਹਾ, ਉਹਨਾਂ ਦਾ ਕੁਝ ਨਹੀਂ ਪਤਾ, ਜੇ ਮਾਰਕਰ ਨਹੀਂ ਕਹਿਣ ਤੈਨੂੰ ਭਾਈ ਮੰਤਰੀ ਬਣਾਉਣੇ ਆ,
ਆ ਜਾਣਗੇ
ਹੁਣ ਵਾਪਸ ਆਇਆ, ਉਹਨੇ ਵਾਪਸ ਆਇਆ। ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ ਵਿਜੇ ਜੀ,
ਅਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ ਅਤੇ ਫਿਰ ਸੋਮਵਾਰ ਗੱਲ ਹੋਏਗੀ। ਹੈਵ ਅ ਵੈਰੀ ਨਾਈਸ ਵੀਕਐਂਡ,
ਥੈਂਕ ਯੂ ਵਿਜੇ ਜੀ, ਯੂ ਐਸ ਵੈਲ, ਹੈਵ ਅ ਵੈਰੀ ਨਾਈਸ ਵੀਕਐਂਡ,
ਟੇਕ ਕੇਅਰ, ਬਾਏ, ਥੈਂਕ ਯੂ।